ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜ਼ੂਨੀ ਸੈਭੰ ਗੁਰ ਪ੍ਰਸਾਦ। ਧੰਨ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹਿਲਾ ਨੌਵਾਂ। ਅਬ ਮੈਂ ਕੌਣ ਉਪਾਉ ਕਰੂੰ, ਜਿਹ ਵਿਦ ਮਨ ਕੋ ਸੰਸਾਰ ਚੁਕੈ, ਭਉ ਨਿਧ ਪਾਰ ਪਰੂੰ। ਜਨਮ ਪਾਏ ਕਛ ਭਲੋ ਨਾ ਕੀਨੋ, ਤਾਂ ਤੇ ਅਦਕ ਡਰੂੰ। ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਯਹ ਜੀ ਸੋਚ ਤਰੂੰ। ਗੁਰਮਤ ਸੁਨ ਕਛ ਗਿਆਨ ਨਾ ਉਪਜਿਓ, ਪਛ ਸਿਉਂ ਉਦਰ ਭਰੂੰ। ਕਹੋ ਨਾਨਕ ਪ੍ਰਭ ਬਿਰਧ ਪਛਾਨੂੰ, ਤਬ ਹਉ ਪਤਤ ਤਰੂੰ। ਕਹੋ ਨਾਨਕ ਪ੍ਰਭ ਬਿਰਧ ਪਛਾਨੂੰ, ਤਬ ਹਉ ਪਤਤ ਤਰੂੰ। ਪਰਮ ਸਨਮਾਨਯੋਗ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨ, ਅਪਾਰ ਬਖਸ਼ਿਸ਼ ਕਿਰਪਾ ਹੈ ਜੋ ਗੁਰੂ ਪਾਤਸ਼ਾਹ ਰਾਹੀਂ ਅਕਾਲ ਪੁਰਖ ਦਾ ਗਿਆਨ ਹਾਸਲ ਕਰਨ ਵਾਸਤੇ, ਸਮਝਣ ਵਾਸਤੇ, ਜ਼ਿੰਦਗੀ ਦਾ ਹਿੱਸਾ ਬਣਾਉਣ ਵਾਸਤੇ ਅਸੀਂ ਇਸ ਅਸਥਾਨ ਤੇ ਇਕੱਤਰ ਹੋਏ ਹਾਂ। ਹਰੇਕ ਇਨਸਾਨ ਆਪਣੀ ਸਮਝ ਦੇ ਮੁਤਾਬਕ ਗੁਰੂ ਪਾਤਸ਼ਾਹ ਜੀ ਨੂੰ ਸਮਝਣ ਦਾ ਯਤਨ ਕਰਦਾ ਹੈ। ਗੁਰੂ ਪਾਤਸ਼ਾਹ ਜੀ ਦੀਆਂ ਵਿਚਾਰਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ ਦਾ ਯਤਨ ਕਰਦਾ ਹੈ। ਮਨ ਨੂੰ ਚਲਾਉਣ ਵਾਸਤੇ ਸਤਿਗੁਰੂ ਜੀ ਦੀ ਬਾਣੀ ਦਾ ਗਿਆਨ, ਪਰਮਾਤਮਾ ਦਾ ਗਿਆਨ ਸਾਡੇ ਮਨ ਨੂੰ ਚਲਾਉਣ ਵਾਸਤੇ, ਔਰ ਜਿਸ ਮਨ ਦੇ ਉੱਤੇ ਗਿਆਨ ਨਹੀਂ ਹੈ ਉਹ ਮਨ ਫਿਰ ਆਪਣੀ ਮਰਜ਼ੀ ਕਰਦਾ ਹੈ, ਆਪਣੀ ਮਰਜ਼ੀ ਦੀਆਂ ਖੁਸ਼ੀਆਂ ਭਾਲਦਾ ਹੈ, ਆਪਣੀ ਮਰਜ਼ੀ ਦਾ ਫਿਰ ਸਾਰਾ ਕੁਝ ਉਹ ਮਾਹੌਲ ਪੈਦਾ ਕਰਦਾ ਹੈ। ਦਾਤਾ ਜੀ ਕਿਰਪਾ ਕਰਨ, ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਤਨਾਸਰੀ ਰਾਗ ਅੰਦਰ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ। ਸਭ ਤੋਂ ਵੱਡੀ ਗੱਲ ਸਤਿਗੁਰੂ ਕਹਿੰਦੇ ਉਪਾਉ। ਕੋਈ ਵੀ ਸਮਾਜ ਦੇ ਵਿੱਚ ਕੰਮ ਕਰਨਾ ਹੋਵੇ, ਕੋਈ ਮੁਸ਼ਕਲ ਆ ਜਾਏ, ਉਹਦਾ ਬੰਦਾ ਹੱਲ ਲੱਭਦਾ। ਅਬ ਮੈਂ ਕੌਣ ਉਪਾਉ ਕਰੂੰ। ਉਪਾਉ ਕਰਨਾ ਸਭ ਤੋਂ ਜ਼ਰੂਰੀ ਹੈ। ਡਰ ਜਾਣਾ, ਬੈਠ ਜਾਣਾ, ਹਾਰ ਮੰਨ ਲੈਣੀ, ਨਿਰਾਸ਼ ਹੋ ਜਾਣਾ, ਇਹ ਸਿੱਖ ਦੀ ਜ਼ਿੰਦਗੀ ਦਾ ਭਾਵ, ਇਹ ਮਨੁੱਖ ਦੀ ਜ਼ਿੰਦਗੀ ਦਾ ਹਿੱਸਾ ਨਹੀਂ। ਕੋਈ ਵੀ ਕਾਰਜ ਆ ਨਾ, ਕੋਈ ਵੀ ਕੰਮ ਕਰਦੇ ਆ, ਬੰਦਾ ਉਪਾਉ ਆਉਣਾ ਜ਼ਰੂਰੀ ਆ, ਹੱਲ ਲੱਭਣਾ ਜ਼ਰੂਰੀ ਆ, ਹੱਲ ਲੱਭਣਾ। ਤੇ ਹੱਲ ਲੱਭਣ ਲੱਗਿਆ ਫਿਰ ਗਿਆਨ ਦਾ ਹੋਣਾ ਜ਼ਰੂਰੀ ਹੈ, ਗਿਆਨ ਦਾ। ਮੁਸ਼ਕਲ ਆ ਗਈ, ਬੱਚਾ ਬਿਮਾਰ ਹੋ ਗਿਆ, ਕਿਸੇ ਕਾਰਨ ਕਰਕੇ ਬਿਮਾਰੀ ਜ਼ਿਆਦਾ ਵੱਧ ਗਈ, ਹੁਣ ਉੱਥੇ ਹੱਲ ਕਿਹੜਾ ਲੱਭਣਾ, ਉਪਾਅ ਕਿਹੜਾ ਲੱਭਣਾ ਉੱਥੇ। ਜੇ ਬੰਦਾ ਉਪਾਅ ਲੱਭਣ ਦੇ ਚੱਕਰ ਵਿੱਚ ਪੈ ਗਿਆ ਕਿ ਚਲੋ ਕਿਸੇ ਕੋਲੋਂ ਕਰਾ ਕੇ ਧਾਗਾ ਹੀ ਬੰਨ ਦਿੰਦੇ ਹਾਂ, ਹੋ ਸਕਦਾ ਬਿਮਾਰੀ ਜ਼ਿਆਦਾ ਵੱਧ ਜਾਵੇ। ਉੱਥੇ ਉਪਾਅ ਕਰਨਾ, ਤੇ ਉਪਾਅ ਕਰਨ ਦੇ ਨਾਲ ਨਾਲ ਗਿਆਨ ਜ਼ਰੂਰੀ ਹੈ। ਜੇ ਗਿਆਨ ਤੋਂ ਬਿਨਾਂ ਉਪਾਅ ਕਰ ਲਿਆ ਆਪਾਂ, ਅੱਜ ਬੜਾ ਨੁਕਸਾਨ ਹੋ ਰਿਹਾ ਇਸ ਚੀਜ਼ ਦਾ, ਬੜਾ ਨੁਕਸਾਨ ਹੋ ਰਿਹਾ। ਲੋਕ ਚੋਰੀ ਛਿੱਪੀ ਨਾ, ਜਿਹੜਾ ਸਾਡਾ ਸੁਭਾਅ ਬਣਿਆ ਨਾ, ਜਿਹੜਾ ਸੁਭਾਅ, ਉਹ ਨਹੀਂ ਛੱਡਦੇ। ਜਿੰਨਾ ਮਰਜ਼ੀ ਗੁਰਮਤਿ ਦਾ ਗਿਆਨ ਤੁਸੀਂ ਸੁਣਾ ਲਓ, ਜਿੰਨਾ ਮਰਜ਼ੀ ਨਮਸਕਾਰ ਕਰ ਲੈਣ, ਜੋ ਮਰਜ਼ੀ ਕਰੀ ਜਾਣ, ਪਰ ਮਨ ਦੀ ਗੱਲ ਨਹੀਂ ਛੱਡਣ ਨੂੰ ਤਿਆਰ। ਜਿਹੜਾ ਗੁਰੂ ਸਾਹਿਬ ਕਹਿ ਰਹੇ ਨਾ, ਅਬ ਮੈਂ ਕੌਣ ਉਪਾਉ ਕਰੂੰ, ਜਿਹ ਬਿਦ ਮਨ ਕੋ ਸੰਸਾ ਜੂਗੋ। ਜਿਹ ਬਿਦ, ਜਿਸ ਤਰੀਕੇ ਦੇ ਨਾਲ ਮੇਰੇ ਮਨ ਦਾ ਸੰਸਾ ਜਿਹੜਾ ਸਹਿਮ ਹੈ ਨਾ, ਉਹ ਖਤਮ ਹੋ ਜਾਏ। ਇਹ ਖਤਮ ਕਰਨ ਵਾਸਤੇ ਸਾਹਿਬ ਕਹਿੰਦੇ ਉਪਾਅ ਲੱਭ, ਉਪਾਅ ਭਾਵ ਯਤਨ ਕਰ, ਹੀਲਾ ਕਰ ਕੋਈ ਨਾ ਕੋਈ। ਮੁਸ਼ਕਲ ਇਹੋ ਜਿਹੀ ਬਣ ਚੁੱਕੀ ਹੈ, ਮਰੀਜ਼ ਨੂੰ ਹੋਸਪਿਟਲ ਦੇ ਵਿੱਚ ਦਾਖਲ ਕਰਵਾਇਆ ਹੋਇਆ, ਇਲਾਜ ਚੱਲ ਰਿਹਾ, ਪੈਸੇ ਵੀ ਜਮ੍ਹਾਂ ਕਰਵਾਏ ਹੋਏ ਨੇ, ਪਰ ਜਿਹੜੀ ਸਾਡੀ ਬਜ਼ੁਰਗ ਮਾਂ ਨਾ, ਉਹ ਸਾਧ ਦੇ ਕੋਲੋਂ ਜਲ ਖੜ ਕੇ ਨਾ ਮਰੀਜ਼ ਦੇ ਉੱਤੇ ਛੱਟਾ ਮਾਰਦੀ ਹੈ, ਚੋਰੀ ਚੋਰੀ ਸਰੋਵਰ ਦੇ ਵਿੱਚੋਂ ਨਾ ਜਲ ਖੜ ਕੇ ਬਾਬੇ ਤੋਂ ਕਰਵਾ ਕੇ। ਹੋਸਪਿਟਲ ਦੇ ਵਿੱਚ ਬੰਦਾ ਦਾਖਲ ਹੈ, ਇਲਾਜ ਚੱਲ ਰਿਹਾ, ਡਾਕਟਰ ਨੇ ਆਪਣੀ ਗਰੰਟੀ ਲਈ ਹੋਈ ਹੈ, ਮਰੀਜ਼ ਨੇ ਠੀਕ ਹੋ ਹੀ ਜਾਣਾ ਹੈ, ਤੇ ਉਹਦਾ ਵਿਸ਼ਵਾਸ ਵੱਧ ਜਾਣਾ ਉੱਥੇ ਇਸ਼ਨਾਨ ਤੇ, ਪਾਣੀ ਤੇ। ਹੁਣ ਆ ਦਿਨ ਚੱਲ ਰਿਹਾ ਨਾ, ਗੁਰੂ ਸਾਹਿਬ ਕਹਿੰਦੇ ਉਪਾਅ ਕਰ ਲਾ ਆਪਣਾ, ਤੇ ਉਪਾਅ ਬੰਦਾ ਪੁੱਠਾ ਲੈ ਗਿਆ ਨਾ। ਮਾਘ ਮੰਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਅਗਲੀ ਗੱਲ ਕਿਹੜੀ ਹੈ ਜੀ, ਹਰ ਕਾ ਨਾਮ ਧਿਆਏ ਸੁਣ। ਬੰਦਾ ਕੀ ਕਰਦਾ ਸੀ ਭਲਾ, ਇਸ਼ਨਾਨ, ਬੰਦਾ ਨਹਾਉਣ ਚਲ ਗਿਆ। ਉਹਨਾਂ ਰਸਮਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਮੋੜਵਾਂ ਰੂਪ ਦੇ ਦਿੱਤਾ, ਜਿਹੜੇ ਆਪਾਂ 12 ਮਾਹ ਬਾਣੀ ਪੜ੍ਹਦੇ ਹਾਂ ਨਾ, ਮਹੀਨਿਆਂ ਨੂੰ ਸੰਬੋਧਨ ਕਰਕੇ। ਉਹਨਾਂ ਮਹੀਨਿਆਂ 'ਚ ਲੋਕ ਕੀ ਕੰਮ ਕਰਦੇ ਸੀ, ਸਤਿਗੁਰੂ ਕਹਿੰਦੇ ਸਿੱਖ ਨੇ ਆਹ ਕੰਮ ਕਰਨਾ, ਜਾਂ ਤੁਸੀਂ ਇੰਝ ਕਹਿ ਲਓ ਮਨੁੱਖ ਨੇ ਆਹ ਕੰਮ ਕਰਨਾ। ਇਸ ਮਹੀਨੇ ਦੇ ਵਿੱਚ ਜਿਹੜਾ ਤੀਰਥ ਇਸ਼ਨਾਨ ਨਾ, ਬੜਾ ਪਵਿੱਤਰ ਮੰਨਿਆ ਜਾਂਦਾ। ਤੇ ਗੁਰੂ ਸਾਹਿਬ ਕਹਿੰਦੇ ਤੂੰ ਰੱਬ ਦੇ ਨਾਮ ਨੂੰ ਧਿਆ ਤੇ ਸੁਣ, ਭਾਵ ਜਿਹੜੇ ਉਹਦੇ ਗੁਣ ਨੇ। ਹੁਣ ਸੁਣਨਾ ਆਪਾਂ ਸਮਝ ਲੈਂਦੇ ਹਾਂ ਕਿ ਹਾਂ ਬਾਣੀ ਸੁਣਨੀ, ਸੁਣ ਬਾਣੀ ਸੁਣਨੀ ਵੱਖਰਾ ਵਿਸ਼ਾ ਹੈ। ਹਰ ਕਾ ਨਾਮ ਧਿਆਏ ਸੁਣ, ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕਰ, ਤੇ ਮੁੜ ਕੇ ਸੁਣ ਤੂੰ ਉਹ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ, ਚੱਲ ਰਿਹਾ ਉਹਨਾਂ ਗੁਣਾਂ ਦੇ ਉੱਤੇ। ਪਹਿਲਾਂ ਧਿਆ ਲਾਗੂ ਕਰ, ਰਿਪੀਟ ਕਰਨ ਦਾ ਮਤਲਬ ਹੁੰਦਾ ਪੱਕਾ ਕਰਨਾ, ਪਰਪੱਕ ਕਰਨਾ, ਕਿਸੇ ਗੱਲ ਨੂੰ ਪਰਪੱਕ ਕਰਨਾ, ਰਿਪੀਟ ਕਰਨਾ। ਤੇ ਸਾਡੀ ਕੌਮ ਦੇ ਕੋਲੋਂ ਅਜੇ ਤੱਕ ਜਪਜੀ ਸਾਹਿਬ ਨਹੀਂ ਪੱਕਾ ਹੋਇਆ, 50 ਸਾਲ ਹੋ ਗਏ ਉਹੀ ਰਿਪੀਟ ਕਰੀ ਜਾਂਦੇ, ਇਹਦਾ ਮਤਲਬ ਪੱਕਾ ਨਹੀਂ ਹੋਇਆ, ਅਜੇ ਵਿਸ਼ਵਾਸ ਨਹੀਂ ਬਣਿਆ ਜਪਜੀ ਸਾਹਿਬ ਦੇ, ਗਾਂਹ ਤੁਰਿਆ ਹੀ ਨਹੀਂ ਬੰਦਾ। ਗਾਂ ਤੇ ਤਾਂ ਹੀ ਤੁਰਦਾ ਨਾ ਜਦੋਂ ਪੱਕਾ ਹੋ ਜਾਂਦਾ, ਰਿਪੀਟ ਹੋ ਜਾਂਦਾ ਨਾ, ਰਿਪੀਟ ਕਰਕੇ ਪੱਕਾ ਕਰ ਲੈਂਦਾ ਕਿ ਹਾਂ ਭਾਈ ਆਹ ਗੱਲ ਗੁਰੂ ਸਾਹਿਬ ਜੀ ਨੇ ਜਪਜੀ ਸਮਝਾਈ ਆ, ਇਹ ਮੇਰੇ ਜੀਵਨ ਦੇ ਵਿੱਚ ਲਾਗੂ ਹੋ ਗਈ, ਪੱਕੀ ਹੋ ਗਈ, ਹੁਣ ਮੈਂ ਗਾਂ ਅਗਲੀ ਬਾਣੀ ਪੜ੍ਹਨੀ, ਹੁਣ ਮੈਂ ਗਾਂ ਤੁਰਨਾ, ਹੁਣ ਬੰਦਾ ਤਾਂ ਫਸ ਗਿਆ ਉੱਥੇ, ਉਹ ਰਿਪੀਟ। ਇਹਦਾ ਮਤਲਬ ਅਜੇ ਤੱਕ ਪੱਕਾ ਨਹੀਂ ਹੋ ਰਿਹਾ ਕੰਮ। ਜਿਹੜਾ ਬੰਦਾ ਜੇ ਜਪਜੀ ਸਾਹਿਬ ਹੀ ਨਹੀਂ ਪੱਕਾ ਕਰ ਸਕਿਆ, ਪੱਕਾ ਦਾ ਮਤਲਬ ਜੀਵਨ ਦੇ ਵਿੱਚ ਰਿਪੀਟ ਕਰਕੇ ਉਹਦੇ ਗੁਣ ਨਹੀਂ ਵਸਾ ਸਕਿਆ, ਉਹ ਗਾਂ ਕਿੱਦਾਂ ਤੁਰੇਗਾ? ਹਿਸਾਬ ਲਾਓ। ਹਰ ਕਾ ਨਾਮ ਧਿਆਏ ਸੁਣ, ਜੋ ਤੂੰ ਧਿਆਇਆ ਜੋ ਸਮਝਿਆ, ਹੁਣ ਆਪਣੇ ਜੀਵਨ ਚ ਸੁਣ ਤੂੰ ਉਹ ਕਰ ਰਿਹਾ ਕਿ ਨਹੀਂ ਕਰ ਰਿਹਾ, ਉਹਦੇ ਹਿਸਾਬ ਨਾਲ ਤੂੰ ਚੱਲ ਰਿਹਾ ਕਿ ਨਹੀਂ ਚੱਲ ਰਿਹਾ। ਉਪਾਓ ਲੱਭਣਾ ਸੀ, ਬੰਦਾ ਭੁਲੇਖੇ ਚ ਪੈ ਗਿਆ। ਗੁਰੂ ਸਾਹਿਬ ਕਹਿੰਦੇ ਆਹ ਧੂੜੀ ਹੈ, ਮਾਘ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦੇ ਗਿਆਨ ਦੇ ਵਿੱਚ ਇਸ਼ਨਾਨ ਕਰਾ, ਆਪਣੇ ਮਨ ਦਾ ਇਸ਼ਨਾਨ ਕਰ। ਦੇਖੋ ਬੰਦਾ ਕੋਈ ਵੀ ਕੰਮ ਨਾ ਕਰੇ, ਕੋਈ ਵੀ ਕੰਮ ਨਾ ਕਰੇ, ਤੁਸੀਂ ਬਿਲਕੁਲ ਵਿਹਲੇ ਰਹੋ ਨਾ। ਤੇ ਅੱਜ ਦਾ ਦਿਨ ਸਾਰਾ ਲੰਘ ਗਿਆ, ਰਾਤ ਲੰਘ ਗਈ, ਅਗਲੇ ਦਿਨ ਆਪਣੇ ਆਪ ਹੀ ਇਸ਼ਨਾਨ ਕਰਨ ਨੂੰ ਜੀ ਕਰਦਾ ਬੰਦੇ ਦਾ, ਭਾਵੇਂ ਕੋਈ ਕੰਮ ਨਾ ਕਰੋ, ਮਾਸਾ ਨਹੀਂ ਮੰਜੇ ਤੋਂ ਨਹੀਂ ਬੰਦਾ ਉਤਰਿਆ। ਇੱਕ ਹੁੰਦਾ ਨਾ ਬੰਦਾ ਥੱਕ ਜਾਂਦਾ ਹੈ, ਕੰਮ ਕਰਨ ਜਾਂਦਾ, ਜੋਬ ਤੇ ਜਾਂਦਾ, ਥੱਕ ਜਾਂਦਾ, ਘੱਟਾ ਮਿੱਟੀ ਪੈ ਜਾਂਦਾ ਸਰੀਰ ਤੇ, ਉਹਨੂੰ ਇਸ਼ਨਾਨ ਕਰਨਾ ਪੈਂਦਾ। ਇੱਕ ਉਹ ਵਿਅਕਤੀ ਜਿਹੜਾ ਕੋਈ ਵੀ ਕੰਮ ਨਹੀਂ ਕਰਦਾ, ਬਿਲਕੁਲ ਵਿਹਲਾ ਹੈ, ਉਹਨੂੰ 24 ਘੰਟਿਆਂ ਬਾਅਦ ਫਿਰ ਵੀ ਇਸ਼ਨਾਨ ਕਰਨਾ ਹੀ ਪੈਣਾ ਹੈ। ਸਰੀਰ ਦਾ ਮਾਹੌਲ ਹੀ ਇਹੋ ਜਿਹਾ ਬਣ ਜਾਂਦਾ, ਇਸ਼ਨਾਨ ਉਹਨੂੰ ਕਰਨਾ ਹੀ ਪੈਣਾ, ਭਾਵੇਂ ਕੋਈ ਕੰਮ ਨਾ ਕੀਤਾ, ਵਿਹਲਾ ਹੀ ਹੋਵੇ ਬਿਲਕੁਲ। ਇਹ ਮਨ ਦਾ ਕੀ ਹਾਲ ਹੋਏਗਾ? ਮਨ ਸਰੀਰ ਨੇ 24 ਘੰਟੇ ਕੁਝ ਨਹੀਂ ਕੀਤਾ, ਮੰਜੇ ਤੇ ਬੈਠਾ ਰਿਹਾ, ਪਲੰਘ ਤੇ ਬੈਠਾ ਰਿਹਾ, ਕੋਈ ਕੰਮ ਨਹੀਂ ਕੀਤਾ, ਸਰੀਰ ਨੂੰ ਇਸ਼ਨਾਨ ਕਰਨ ਦੀ ਫਿਰ ਵੀ ਲੋੜ ਪੈ ਗਈ। ਜਦੋਂ ਰਾਤ ਸੌਂ ਕੇ ਉੱਠਿਆ, ਸਵੇਰੇ ਸਰੀਰ ਕੰਮ ਜਿਹਾ ਨਹੀਂ ਕਰਦਾ, ਚਿਹਰਾ ਵੀ ਹੋਰ ਤਰ੍ਹਾਂ ਦਾ ਹੋਇਆ, ਆਵਾਜ਼ ਵੀ ਹੋਰ ਤਰ੍ਹਾਂ ਦੀ ਹੋਈ ਹੈ, ਤੇ ਬੰਦਾ ਕਹਿੰਦਾ ਇਸ਼ਨਾਨ ਕਰ ਲਈਏ, ਸਰੀਰ ਹੌਲਾ ਜਿਹਾ ਆ ਜਾਂਦਾ। ਹੁਣ 24 ਘੰਟਿਆਂ ਬਾਅਦ ਸਰੀਰ ਨੂੰ ਇਸ਼ਨਾਨ ਦੀ ਲੋੜ ਪਈ, ਭਾਵੇਂ ਕੰਮ ਕੋਈ ਨਹੀਂ ਕੀਤਾ, ਮਨ ਤੇ ਸੁੱਤੇ ਬੰਦੇ ਦਾ ਵੀ ਕੰਮ ਕਰੀ ਜਾਂਦਾ। ਹਿਸਾਬ ਲਾਓ, ਮਨ ਕੰਮ ਕਰਦਾ ਕਿ ਨਹੀਂ ਕਰਦਾ ਜੀ? ਬੰਦਾ ਸੁੱਤਾ ਏ ਤੇ ਬੜੇ ਪੁੱਠੇ ਕੰਮ ਕਰੀ ਜਾਂਦਾ ਮਨ ਸੁੱਤੇ ਹੋਏ ਬੰਦੇ ਦਾ, ਤੇ ਮਨ ਨੂੰ ਇਸ਼ਨਾਨ ਕਰਾਉਣ ਵਾਸਤੇ ਕੀ ਕੀਤਾ ਜੀ? ਦੱਸੋ, ਹੁਣ ਮਾਘ ਦੇ ਮਹੀਨੇ ਵਿੱਚ ਸਰੀਰ ਦੇ ਇਸ਼ਨਾਨ ਬੰਦੇ ਨੇ ਦੂਰ ਦੂਰ ਜਾ ਕੇ ਕਰਾ ਲਿਆ, ਮਾਘੀ ਮਨਾਲੀ ਬੜਾ ਕੁਝ ਕਰ ਲਿਆ, ਤੇ ਮਨ ਦੇ ਇਸ਼ਨਾਨ ਵਾਸਤੇ ਜਿਹੜਾ 24 ਘੰਟੇ ਕੰਮ ਕਰ ਰਿਹਾ, 24 ਘੰਟੇ ਮਨ ਕੰਮ ਕਰ ਰਿਹਾ, ਰੁਕਦਾ ਹੀ ਨਹੀਂ ਹੈ ਨਾ। ਸਾਨੂੰ ਲੱਗਦਾ ਸੀ ਸੁੱਤੇ ਆ, ਪਰ ਬੰਦਾ ਪਲੈਨਿੰਗ ਬਣਾਈ ਜਾਂਦਾ ਕਿ ਕੱਲ ਕੀ ਕਰਨਾ, ਬੇਈਮਾਨੀ, ਸਾਰਾ ਕੁਝ ਚੱਲੀ ਜਾਂਦਾ, ਸਾਰਾ ਕੁਝ ਚੱਲੀ ਜਾਂਦਾ, ਵਿਉਂਤਾ ਬਣਾਈ ਜਾਂਦਾ ਮਨ, ਤੇ ਉਹਦਾ ਇਸ਼ਨਾਨ ਕਿਵੇਂ ਕਰਾਉਣਾ ਤੇ ਕਿੱਦਣ ਕਰਾਉਣਾ, ਉਹ ਵੀ ਸੋਚਣਾ ਚਾਹੀਦਾ। ਘਰ ਬਣਾਇਆ ਨਾ ਸਾਰਿਆਂ ਨੇ, ਜਦੋਂ ਤੁਸੀਂ ਘਰ ਬਣਾਇਆ ਸਾਰਿਆਂ ਨੇ, ਉਹਦੇ ਘਰ ਵਿੱਚ ਬਾਥਰੂਮ ਦਾ ਪ੍ਰਬੰਧ ਬਣਾਇਆ ਕਿ ਨਹੀਂ ਬਣਾਇਆ ਜੀ? ਇਸ਼ਨਾਨ ਕਰਨ ਵਾਸਤੇ ਉਪਰਾਲਾ ਨਾਲ ਹੀ ਬਰਾਬਰ ਹੀ ਹੋ ਗਿਆ ਨਾ, ਸਾਰਾ ਕੰਪਲੀਟ ਕਰਕੇ ਫਿਰ, ਤੇ ਮਨ ਦੇ ਇਸ਼ਨਾਨ ਦਾ ਪ੍ਰਬੰਧ ਕਿੱਥੇ ਕੀਤਾ ਘਰ ਵਿੱਚ? ਉਹ ਵੀ ਜ਼ਰੂਰੀ ਸੀ, ਬੜਾ ਜ਼ਰੂਰੀ ਸੀ ਉਹ ਵੀ। ਤੇ ਸਾਹਿਬ ਨੇ ਇੱਥੋਂ ਤੱਕ ਆਖ ਦਿੱਤਾ ਕਿ ਬੜਾ ਕਾਲਾ ਹੋ ਗਿਆ ਮਨ ਤੇ, ਬੜਾ ਕਾਲਾ ਹੋ ਗਿਆ। ਨਾਵਣ ਕੋ ਤੀਰਥ ਘਨੇ ਮਨ ਬੌਰਾ ਰੇ, ਨਹਾਉਣ ਵਾਸਤੇ ਤੀਰਥ ਬਹੁਤ ਜ਼ਿਆਦੇ ਆ ਜਿੱਥੇ ਮਰਜ਼ੀ, ਬੜੇ ਹਰੇਕ ਗੁਰਦੁਆਰੇ ਸਾਡੇ ਸਰੋਵਰ ਬਣੇ ਹੋਏ ਆ, ਬੜੇ ਤੀਰਥ ਇਸ਼ਨਾਨ ਵਾਸਤੇ, ਸਰੀਰ ਵਾਸਤੇ। ਸਾਹਿਬ ਕਹਿੰਦੇ ਮਨ ਬੌਰਾ ਰੇ, ਮਨ ਤੇ ਫਿਰ ਉੱਥੇ ਹੀ ਫਸਿਆ ਆ, ਉਦਾਂ ਹੀ ਲਿਬੜਿਆ ਵਿਚਾਰਾ, ਉਹਨਾਂ ਵਹਿਮਾਂ ਦੇ ਵਿੱਚ, ਉਹਨਾਂ ਹੀ ਭਰਮਾਂ ਦੇ ਵਿੱਚ ਉਹ ਸਾਰਾ ਕੁਝ ਕਰ ਰਿਹਾ। ਗੁਰੂ ਸਾਹਿਬ ਆਖਦੇ ਅਬ ਮੈਂ ਕੌਣ ਉਪਾਉ ਕਰੂੰ, ਜਿਹ ਵਿਦ, ਜਿਸ ਤਰੀਕੇ ਦੇ ਨਾਲ, ਜਿਹ ਵਿਦ ਮਨ ਕੋ ਸੰਸਾ ਚੂਕੋ, ਭਉ ਨਿਧ ਪਾਰ ਪਰੂੰ, ਮੈਂ ਸਮਾਜ ਦੇ ਵਹਿਮਾਂ ਭਰਮਾਂ ਤੋਂ ਗਾਂਹ ਲੰਘ ਜਾਵਾਂ। ਹੁਣ ਕੱਲ੍ਹ ਦਿਹਾੜਾ ਸੀ ਨਾ, ਤਿਉਹਾਰ ਸੀ ਲੋਹੜੀ ਦਾ, ਕਈ ਲੋਕ ਨਾ ਇਸ ਗੱਲ ਦਾ ਬੜਾ ਮਾਣ ਕਰਦੇ, ਕਹਿੰਦੇ ਨਾ ਨਾ ਅਸੀਂ ਅਸੀਂ ਪੁੱਤ ਦੀ ਲੋਹੜੀ ਨਹੀਂ ਮਨਾਈ ਐਰਕੀ ਦੀ, ਅਸੀਂ ਧੀ ਦੀ ਮਨਾਈ ਆ, ਧੀ ਦੀ। ਇਹ ਕਹਿ ਕੇ ਵੀ ਬੰਦਾ ਨੂੰ ਨੀਵਾਂ ਵਿਖਾਉਂਦਾ ਹੈ, ਇਹ ਗੱਲ ਕਹਿ ਕੇ ਜਦੋਂ ਫੋਟੋਆਂ ਪਾ ਰਿਹਾ ਨਾ ਲਿਖ ਕੇ, ਕਹਿੰਦਾ ਜੀ ਵੇਖੋ ਜੀ ਸਾਡੇ ਪਰਿਵਾਰ ਨੇ ਧੀ ਦੀ ਲੋਹੜੀ ਮਨਾਈ, ਇਹ ਕਹਿਣ ਦੀ ਕਿਉਂ ਲੋੜ ਪਈ? ਭਲਾ ਸੋਚਿਆ ਕਦੀ? ਇਸ ਕਹਿਣ ਵਿੱਚ ਵੀ ਨੀਵਾਂ ਪਾਣਾ। ਹੁਣ ਵੇਖੋ, ਬਾਹਰਲੀਆਂ ਖੁਸ਼ੀਆਂ ਦੇ ਨਾਲ ਨਹੀਂ ਗੱਲ ਬਣਨੀ, ਬਾਹਰਲੀਆਂ ਕਿ ਅੱਜ ਹੁਣ ਲੋਹੜੀ ਦਾ ਤਿਉਹਾਰ ਹੈ, ਚਲੋ ਜੀ ਖੁਸ਼ੀ ਮਨਾ ਲਓ, ਦੀਵਾਲੀ ਆ ਗਈ, ਚਲੋ ਜੀ ਖੁਸ਼ੀ ਦੇ ਦਿਨ ਆ ਜੀ, ਖੁਸ਼ੀ ਦਾ ਖੁਸ਼ੀ ਮਨਾਉਣ ਦਾ ਤਰੀਕਾ ਹੈ ਜੀ ਬਹਾਨਾ ਹੈ ਨਾ ਜੀ, ਸਿੱਖ ਸਿੱਖ ਬਹਾਨਿਆਂ ਦੇ ਨਾਲ ਖੁਸ਼ੀ ਮਨਾਉਂਦਾ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਆਹ ਖੁਸ਼ੀ ਕੌਣ ਮਨਾਊਗਾ ਜੀ। ਜੇ ਸਿੱਖ ਨੇ ਬਹਾਨੇ ਬਣਾ ਬਣਾ ਕੇ ਲੋਹੜੀ ਦਾ ਬਹਾਨਾ ਬਣਾ ਲਿਆ ਜੀ, ਮੱਸਿਆ ਦਾ ਬਹਾਨਾ ਬਣਾ ਲਿਆ ਜੀ, ਦੀਵਾਲੀ ਦਾ ਬਹਾਨਾ ਬਣਾ ਲਿਆ, ਸਿੱਖ ਤੇ ਸਦਾ ਹੀ ਖੁਸ਼ੀ ਦੇ ਵਿੱਚ ਆ। ਸਾਰਾ ਇਤਿਹਾਸ ਤੁਹਾਡਾ ਗਵਾਹੀ ਦੇ ਰਿਹਾ ਕਿ ਸਿੱਖ ਜਿਹੜਾ ਭਾਵੇਂ ਪੁੱਤਰਾਂ ਦੀਆਂ ਲਾਸ਼ਾਂ ਦੇ ਲਾਗੋਂ ਦੀ ਲੰਘ ਜਾਵੇ ਉਦਣ ਵੀ ਖੁਸ਼ ਆ, ਸਿੱਖ ਤੇ ਸਦਾ ਹੀ ਖੁਸ਼ ਆ, ਸਿੱਖ ਦੇ ਤਾਂ ਨਾਸ਼ਾ ਆਉਂਦੀ ਨਹੀਂ ਹੈ। ਹੁਣ ਸਿੱਖ ਨੂੰ ਵੀ ਬਹਾਨੇ ਬਣਾ ਬਣਾ ਕੇ ਖੁਸ਼ੀ ਲਿਆਉਣੀ ਪੈ ਰਹੀ, ਇਹਦਾ ਮਤਲਬ ਖੁਸ਼ ਹੈ ਨਹੀਂ ਇਹ, ਨਾ ਜੀ ਨਾ ਖੁਸ਼ ਨਹੀਂ ਹੈਗਾ ਇਹ। ਇਹਨੂੰ ਵੀ ਖੁਸ਼ੀ ਜਿਹੜੀ ਹੈ ਨਾ ਉਹ ਬਾਹਰੋਂ ਲੈਣੀ ਪੈ ਰਹੀ ਹੈ, ਟੈਂਪਰੇਰੀ ਖੁਸ਼ੀ, ਇਹਦੇ ਕੋਲ ਵੀ ਖੁਸ਼ ਨਹੀਂ ਹੈਗਾ। ਜੇ ਕਿਤੇ ਇਹਦੇ ਅੰਦਰ ਪਰਮਾਤਮਾ ਦਾ ਪ੍ਰਕਾਸ਼ ਹੋ ਗਿਆ ਹੁੰਦਾ ਨਾ, ਪ੍ਰਭ ਆਗਮ ਸੁਣਿਆ ਕਿ ਮੇਰੇ ਅੰਦਰ ਪਰਮਾਤਮਾ ਜੀ ਆ ਗਏ ਨੇ, ਗਿਆਨ ਕਰਕੇ ਆ ਗਏ ਨੇ, ਗਿਆਨ ਕਰਕੇ ਵੱਸ ਗਏ ਨੇ ਮੇਰੇ ਅੰਦਰ, ਹੁਣ ਮੈਨੂੰ ਗਿਆਨ ਦੇ ਨਾਲ ਚਲਾ ਰਹੇ ਨੇ। ਰੱਬ ਜੀ ਦਾ ਅੰਦਰ ਵੱਸ ਜਾਣਾ ਕੀ ਹੈ ਜੀ? ਗਿਆਨ ਆ ਜਾਣਾ, ਗਿਆਨ ਅਨੁਸਾਰ ਚੱਲਣਾ, ਭਾਵ ਸਤਿਗੁਰੂ ਮੇਰੇ ਨਾਲ ਆ। ਜਿਵੇਂ ਆਪਾਂ ਕਹਿ ਨਹੀਂ ਦਿੰਦੇ ਕਿ ਸਤਿਗੁਰ ਮੇਰੇ ਨਾਲ ਆ, ਪਰਮਾਤਮਾ ਜੀ ਮੇਰੇ ਨਾਲ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਕਿਵੇਂ ਆ ਜੀ? ਗਿਆਨ ਆ ਗਿਆ, ਸਮਝ ਆ ਗਈ, ਹੁਣ ਮੈਂ ਉਸ ਸਮਝ ਦੇ ਹਿਸਾਬ ਦੇ ਨਾਲ ਕੰਮ ਕਰ ਰਿਹਾ, ਭਾਵ ਗੁਰੂ ਮੇਰੇ ਨਾਲ ਆ, ਗਿਆਨ ਮੇਰੇ ਨਾਲ ਆ। ਸਭ ਆਖਦੇ ਨੇ ਜਨਮ ਪਾਏ ਕਛ ਭਲੋ ਨਾ ਕੀਨੋ, ਮਨੁੱਖਾ ਸਰੀਰ ਮਿਲ ਗਿਆ ਪਰ ਸਵਾਰਿਆ ਨਾ ਗਿਆ, ਏ ਚੰਗਾ ਨਹੀਂ ਬਣਾਇਆ ਗਿਆ, ਚੰਗੇ ਗੁਣ ਨਹੀਂ ਪੈਦਾ ਕੀਤੇ ਗਏ ਇਹਦੇ ਵਿੱਚ। ਮਨੁੱਖ ਬਣ ਗਿਆ ਸਰੀਰ ਕਰਕੇ ਪਰ ਗੁਣਾ ਕਰਕੇ ਖਾਲੀ ਹੈ, ਗੁਣ ਨਹੀਂ ਆਏ ਇਹਦੇ ਵਿੱਚ, ਗੁਣ ਨਹੀਂ ਵਸੇ ਇਹਦੇ ਵਿੱਚ, ਗੁਣਾਂ ਦਾ ਵਾਸਲਾ ਇਹਦੇ ਅੰਦਰ ਨਹੀਂ ਹੋਇਆ ਅਜੇ ਤੱਕ, ਗੁਣਾਂ ਤੋਂ ਖਾਲੀ ਬੰਦਾ ਫਿਰਦਾ। ਹੁਣ ਦੇਖੋ ਮਾਤਾ ਅਮਰੋ ਜੀ ਦੇ ਕੋਲੋਂ ਗੁਰੂ ਅਮਰਦਾਸ ਜੀ ਨੇ, ਭਾਵ ਜੇ ਗੁਰੂ ਨਹੀਂ ਸੀ ਬਣੇ ਬਾਣੀ ਸੁਣੀ, ਤੁਹਾਨੂੰ ਲੱਗਦਾ ਕਿ ਇੱਕ ਸ਼ਬਦ ਸੁਣ ਕੇ ਉਹ ਸੱਚ ਵਾਲੇ ਪਾਸੇ ਆ ਗਏ? ਐਡਾ ਸੌਖਾ ਆ ਜਾਂਦਾ, ਐਡਾ ਵੱਡਾ ਖੁਭਿਆ ਹੋਇਆ ਬੰਦਾ ਨਾ, ਦੇਵੀ ਦੇਵਤਿਆਂ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ, ਤੀਰਥਾਂ ਤੇ ਜਾਣ ਵਾਲਾ, ਐਡੀ ਛੇਤੀ ਮੁੜ ਆਇਆ। ਕਿੱਡੇ ਪਿਆਰ ਦੇ ਨਾਲ ਮਾਤਾ ਅੰਬਰੋ ਜੀ ਨੇ ਉਹਨਾਂ ਨੂੰ ਸਮਝਾਇਆ ਹੋਏਗਾ। ਨੌਂ ਲੱਗਦੇ ਸੀ, ਭਰਾ ਦੇ ਲੜਕੇ ਦੀ ਨੌਂ ਸੀ, ਪਤਨੀ ਸੀ, ਕਿੰਨੇ ਪਿਆਰੇ ਤਰੀਕੇ ਦੇ ਨਾਲ ਸਮਝਾਇਆ ਹੋਏਗਾ ਅਮਰਦਾਸ ਜੀ ਨੂੰ। ਹੁਣ ਵੇਖੋ ਸਾਡਾ ਸੁਭਾਅ ਕਿਹੜਾ ਜੀ? ਅੱਜ ਸਾਡੇ ਸਮਾਜ ਦੇ ਵਿੱਚ ਜੇ ਕਿਤੇ ਧੀ ਸਹੁਰੇ ਨੂੰ ਇੱਕ ਲਫ਼ਜ਼ ਵੀ ਸਿਆਣਾ ਦੱਸਦੇ ਨਾ, ਸਾਰੇ ਬੰਨੇ ਰੌਲਾ ਪੈ ਜਾਂਦਾ ਜੀ, ਅੱਗੇ ਬੋਲਦੀ ਹੈ ਜੀ, ਇਹਦੇ ਸਲਾਹਾਂ ਦਿੰਦੀ ਹੈ ਜੀ, ਕੱਲ੍ਹ ਆਈ ਸਲਾਹਾਂ ਦਿੰਦੀ ਹੈ। ਗੁਰੂ ਅਮਰਦਾਸ ਜੀ ਨੂੰ ਗੁਰੂ ਬਣਾਉਣ ਵਾਲੀ ਮਾਤਾ ਅੰਬਰੋ ਜੀ ਦਾ ਬੜਾ ਯੋਗਦਾਨ ਸੀ ਉਹਨਾਂ ਨੂੰ, ਉਹਨਾਂ ਨੇ ਦਲੀਲ ਦੇ ਨਾਲ ਗੱਲ ਕੀਤੀ ਹੋਊਗੀ, ਗੁਰੂ ਅੰਗਦ ਸਾਹਿਬ ਜੀ ਦੇ ਲੜਕੀ ਸਨ, ਦਲੀਲ ਦੇ ਨਾਲ ਸਮਝਾਇਆ ਹੋਏਗਾ, ਬੜੀਆਂ ਦਲੀਲਾਂ ਦਿੱਤੀਆਂ ਹੋਣਗੀਆਂ ਅਮਰਦਾਸ ਜੀ ਨੇ, ਬੜੀਆਂ ਦਲੀਲਾਂ ਤੀਰਥਾਂ ਦੀਆਂ, ਦੇਵੀ ਦੇਵਤਿਆਂ ਦੀਆਂ ਬੜੀਆਂ ਦਲੀਲਾਂ ਦਿੱਤੀਆਂ ਹੋਣਗੀਆਂ। ਪਰ ਵੇਖੋ ਇੱਕ ਮਾਈ ਦੇ ਅੰਦਰ ਕਿੰਨਾ ਗਿਆਨ ਹੋਏਗਾ, ਕਿੰਨਾ ਸਮਝਾਉਣ ਦਾ ਤਰੀਕਾ ਹੋਏਗਾ। ਇੱਕ ਬਜ਼ੁਰਗ ਨੂੰ ਨੌਜਵਾਨ ਬੱਚੀ ਨੇ ਸੱਚ ਦੇ ਨਾਲ ਜੋੜ ਦਿੱਤਾ, ਗੁਰੂ ਦੀ ਦਲੀਲ ਦੇ ਨਾਲ, ਗਿਆਨ ਦੀ ਦਲੀਲ ਦੇ ਨਾਲ। ਇਹ ਬੜੀਆਂ ਵੱਡੀਆਂ ਗੱਲਾਂ ਨੇ ਅੱਜ ਦੇ ਸਮੇਂ ਵਿੱਚ। ਪਹਿਲੀ ਗੱਲ, ਸੁਣਨਾ ਨਹੀਂ ਚਾਹੁੰਦਾ ਬੰਦਾ, ਪਤਨੀ ਜੇ ਵੈਸੇ ਸਮਝਾਵੇ ਨਾ ਗੁਰੂ ਦੀ ਗੱਲ, ਮੰਨ ਲਓ ਜੇ ਅੱਜ ਪਤੀ ਨਹੀਂ ਆਇਆ, ਪਤਨੀ ਆਈ ਹੋਵੇ ਜਾਂ ਧੀ ਆਈ ਹੋਵੇ ਤਾਂ ਉਹ ਸਮਝਾਵੇ, ਬਾਪ ਨੂੰ ਸਮਝਾਵੇ, ਬਜ਼ੁਰਗ ਨੂੰ ਸਮਝਾਵੇ, ਦਾਦੇ ਨੂੰ ਸਮਝਾਵੇ, ਘਰ ਜਾ ਕੇ ਕੋਈ ਗੱਲ ਸੁਣ ਕੇ ਇੱਥੋਂ ਜਾਵੇ, ਉਹ ਸਮਝਾਵੇ ਘਰ ਜਾ ਕੇ, ਤੇ ਬਜ਼ੁਰਗ ਨੇ ਬੜਾ ਧਿਆਨ ਨਹੀਂ ਦੇਣਾ ਉਹਦੀਆਂ ਗੱਲਾਂ ਵੱਲ, ਉਹਨੇ ਕਿਹਾ ਮੈਨੂੰ ਸਮਝਾ ਰਹੀ ਹੈ। ਇੱਕ ਬੜਾ ਸੌਖਾ ਜਿਹਾ ਤਰੀਕਾ ਕਹਿੰਦੇ, ਅਸੀਂ ਤੈਨੂੰ ਜੰਮਿਆ ਕਿ ਤੁਸੀਂ ਸਾਨੂੰ ਜੰਮਿਆ, ਅਸੀਂ ਇੱਥੇ ਹੀ ਫਸੇ ਅਜੇ, ਜੰਮਣ ਬਣ ਤੋਂ ਨਹੀਂ ਨਿਕਲੇ ਅਸੀਂ ਬਾਹਰ ਅਜੇ, ਤੇ ਗੁਰੂ ਸਾਹਿਬ ਕਹਿੰਦੇ ਉਪਾਅ ਕੀ ਲੱਭੇਗਾ ਤੈਨੂੰ, ਤੂੰ ਤੇ ਇੱਥੇ ਹੀ ਫਸਿਆ ਫਿਰਦਾ ਅਜੇ, ਇੱਥੇ ਹੀ ਫਸਿਆ, ਉਪਾਅ ਲੱਭਣਾ ਸੀ ਨਾ। ਮੰਨ ਲਓ ਬੰਦੇ ਦਾ ਮੋਬਾਈਲ ਖਰਾਬ ਹੋ ਗਿਆ ਜੀ, ਤੇ ਕੀ ਕਰਨਾ ਚਾਹੀਦਾ ਭਲਾ ਉਹਨੂੰ? ਹੁਣ ਬੰਦਾ ਗੱਡੀ ਦੀ ਬੈਟਰੀ ਚੁੱਕੀ ਫਿਰੇ ਨਾ, ਇੱਦਾਂ ਕਰਨਾ ਚਾਹੀਦਾ? ਉਹਨੂੰ ਉਪਾਅ ਲੱਭਣਾ ਚਾਹੀਦਾ, ਚਾਹੇ ਇਹਨੂੰ ਮੈਂ ਬਣਵਾ ਲਵਾਂ ਚਾਹੇ ਨਵਾਂ ਲੈ ਕੇ ਆਵਾਂ। ਸਿੱਖ ਦੀ ਜਾਂ ਮਨੁੱਖ ਦੀ ਮੱਤ ਖਰਾਬ ਹੋ ਗਈ, ਮੱਤ ਭੈੜੀ ਮੱਤ ਹੋ ਗਈ, ਮੱਤ ਵਿਗੜ ਗਈ, ਬੇਤਾਲਾ ਹੋ ਗਿਆ, ਤੇ ਬੰਦਾ ਨਹਾਉਣ ਚੱਲ ਗਿਆ। ਵਿਗੜੀ ਇਹ ਮੱਤ, ਮੈਲੀ ਹੋਈ ਇਹ ਮੱਤ, ਤੇ ਬੰਦਾ ਕਹਿੰਦਾ ਭੱਜ ਕੇ ਨਹਾ ਆਈਏ ਤੀਰਥਾਂ ਤੇ, ਇਸ਼ਨਾਨ ਕਰ। ਅੱਜ ਨਾ ਮਾਘੀ ਆ, ਤੁਸੀਂ ਦੱਸੋ ਜੀ ਇਹ ਇਦਾਂ ਬਣਦੀ ਗੱਲ? ਦੇਖਦਾ ਅੱਖਾਂ ਤੋਂ ਨਾ ਹੋਵੇ, ਬੰਦਾ ਕਹਿੰਦਾ ਹੋਵੇ ਮੈਂ ਕੰਨ ਜਿਹੜਾ ਕੰਨਾਂ ਨੂੰ ਠੀਕ ਕਰਾਵਾਂ, ਜਾ ਕੇ ਡਾਕਟਰ ਨੂੰ ਵਿਖਾਵਾਂ, ਦੇਖਦਾ ਨੀ ਮੈਂ ਕੰਨ ਵਿਖਾ ਕੇ ਆਇਆ ਡਾਕਟਰ ਨੂੰ, ਬਣਦੀ ਨੀ ਨਾ ਗੱਲ ਜੀ ਏਦਾਂ। ਜਿਹੜੀ ਮਤ ਵਿਗੜੀ ਹੈ ਨਾ, ਜਿਹੜੀ ਮਤ ਬੇਕਾਰ ਹੋ ਗਈ, ਜਿਹੜੀ ਗੁਣਾਂ ਤੋਂ ਖਾਲੀ ਹੈ, ਉਹ ਮਤ ਲੈ ਕੇ ਜਾਣੀ ਪੈਣੀ। ਹੁਣ ਸਮਝਿਓ, ਸਤ ਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਬੜਾ ਧਿਆਨ ਦਿਓ, ਇਹ ਆ ਗੁਰੂ ਅਮਰਦਾਸ ਜੀ ਦਾ ਸਲੋਕ। ਤੇ ਅਸੀਂ ਸਮਝ ਸਕਿਆ ਅੱਜ ਤੱਕ ਕਿ ਸਾਰੇ ਗੁਰੂ ਨੂੰ ਵੇਖਦੇ ਨੇ, ਸਾਰਾ ਮੱਥੇ ਟੇਕ ਕੇ ਆਉਂਦੇ ਨੇ, ਸਾਰੇ ਵੇਖਦੇ ਗੁਰੂ ਸਾਹਿਬ ਜੀ ਨੂੰ। ਤੇ ਗੁਰੂ ਅਮਰਦਾਸ ਜੀ ਦੇ ਟਾਈਮ ਤੇ ਗੁਰੂ ਗ੍ਰੰਥ ਸਾਹਿਬ ਦਾ ਆਕਾਰ ਹੀ ਨਹੀਂ ਸੀ ਬਣਿਆ, ਸਤਿਗੁਰ ਕਿਹਨੂੰ ਕਹੋਗੇ। ਗੁਰੂ ਅਮਰਦਾਸ ਮਹਾਰਾਜ ਜੀ ਦੇ ਟਾਈਮ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਕਾਰ ਨਹੀਂ ਸੀ ਹੈਗਾ। ਤੇ ਇਹ ਜਿਹੜਾ ਸਲੋਕ ਆਪਾਂ ਸਾਰੇ ਪੜ੍ਹਦੇ ਹਾਂ, ਗੁਰੂ ਅਮਰਦਾਸ ਜੀ ਦਾ ਸਲੋਕ ਹੈ। ਕਹਿੰਦੇ ਸਤਿਗੁਰ ਨੂੰ ਸਾਰੇ ਵੇਖਦੇ ਆ। ਜੇ ਆਪਾਂ ਇਹ ਮੰਨ ਕੇ ਚੱਲੀਏ ਕਿ ਸਾਡੇ ਵਾਸਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਆ, ਸਤਿਗੁਰ ਨੂੰ ਸਭ ਕੁਝ ਵੇਖਦਾ, ਜੇਤਾ ਜਗਤ ਸੰਸਾਰ, ਕਿਹੜਾ ਜਗਤ ਸੰਸਾਰ ਵੇਖਦਾ ਦੱਸੋ ਜੀ। ਮੰਨ ਲਓ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨ ਕੇ ਚੱਲੀਏ, ਸਾਰੀ ਦੁਨੀਆਂ ਵੇਖਦੀ ਹੈ ਜੀ, ਅਸੀਂ ਨਹੀਂ ਵੇਖਿਆ, ਸਿੱਖਾਂ ਨੇ ਨਹੀਂ ਵੇਖਿਆ ਜਿੱਦਾਂ ਵੇਖਣਾ ਚਾਹੀਦਾ ਸੀ, ਸਾਰੇ ਵੇਖਦੇ ਜੀ। ਉਦੋਂ ਆਕਾਰ ਹੀ ਨਹੀਂ ਸੀ ਬਣਿਆ ਜਦੋਂ ਸਲੋਕ ਸੀ। ਹੁਣ ਸਤਿਗੁਰੂ ਕੀ ਆ ਜੀ? ਸਤਿਗੁਰੂ ਤੇ ਪਰਮਾਤਮਾ ਨਾ, ਸਤਿਗੁਰੂ ਤੇ ਰੱਬ ਹੈ ਨਾ, ਸਤਿਗੁਰੂ ਨੂੰ ਸਾਰੇ ਵੇਖਦੇ। ਰੱਬ ਤੇ ਸਾਰਿਆਂ ਦਾ ਹੀ ਇੱਕ ਹੈ ਨਾ, ਰੱਬ ਸਿੱਖਾਂ ਦਾ ਥੋੜਾ ਕਿ, ਰੱਬ ਸਿੱਖਾਂ ਦਾ, ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਦਾ ਹੈ। ਪਰ ਗੱਲ ਇੱਥੇ ਕੀਤੀ ਗਈ ਕਿ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਰੱਬ ਨੂੰ ਤੇ ਸਾਰੇ ਵੇਖਦੇ ਆ, ਕੋਈ ਸਮਝਦਾ ਕੋਈ ਨਹੀਂ ਸਮਝਦਾ, ਇੰਜ ਕਹਿ ਲਓ। ਰੱਬ ਜਿਹਦੀ ਬਣਾਈ ਹੋਈ ਆਕਸੀਜਨ ਤੇ ਸਾਰੇ ਲੈ ਰਹੇ ਆ, ਕੋਈ ਮੰਨਦਾ ਕੋਈ ਨਹੀਂ ਮੰਨਦਾ, ਹੈ ਨਾ। ਰੱਬ ਦੀ ਬਣਾਈ ਹੋਈ ਧਰਤੀ ਤੇ ਸਾਰੇ ਚੱਲਦੇ ਆ ਨਾ, ਸਾਰਾ ਕੁਝ ਉਹਦਾ ਹੀ ਬਣਾਇਆ ਨਾ। ਕੋਈ ਰੱਬ ਦੇ ਭੈ ਵਿੱਚ ਹੈ, ਕੋਈ ਨਹੀਂ ਹੈ। ਹੁਣ ਦੇਖੋ, ਕਿਸੇ ਦੇ ਨਿੱਜੀ ਜਗ੍ਹਾ ਦੇ ਉੱਤੇ ਬੰਦਾ ਖਲੋਣ ਦਿੰਦਾ, ਕਿਸੇ ਨੂੰ ਗੱਡੀ ਲਾਉਣ ਦਿੰਦਾ ਜੀ? ਨਿੱਜੀ ਜਗ੍ਹਾ ਹੋਵੇ ਕਿਸੇ ਦੀ, ਉਹਦੀ ਮਰਜ਼ੀ ਹੈ, ਉਹ ਕਹਿੰਦਾ ਭਾਈ ਇੱਥੇ ਕੋਈ ਖਲੋਤੇ, ਮੇਰਾ ਥਾਂ ਹੈ, ਪਲਾਟ ਮੇਰਾ ਹੈ। ਪਰ ਜਿਹੜੀ ਸਾਂਝੀ ਜਗ੍ਹਾ, ਜਿਹੜੀ ਸੜਕ ਆ, ਇੱਥੇ ਤੇ ਬਰਾਬਰ ਆ ਕਹਿੰਦਾ, ਸਾਰਿਆਂ ਦਾ ਬਰਾਬਰ ਆ। ਹੁਣ ਸਤਿਗੁਰੂ ਨੂੰ ਸਾਰੇ ਹੀ ਵੇਖਦੇ ਆ। ਜੇਤਾ ਜਗਤ ਸੰਸਾਰ, ਸਾਰਾ ਸੰਸਾਰ, ਸਾਰੀ ਦੁਨੀਆਂ ਉਸ ਅਕਾਲ ਪੁਰਖ ਦੇ ਭੈ ਵਿੱਚ, ਉਹਦੇ ਬਣਾਏ ਹੋਏ ਨਿਯਮ ਦੇ ਵਿੱਚ ਆ। ਉਹਦਾ ਨਿਯਮ ਕੀ ਹੈ ਜੀ? ਸਾਰਿਆਂ ਨੇ ਮਰਨਾ। ਬਾਹਰ ਹੈਗਾ ਜੀ ਉਹਦੇ ਨਿਯਮ ਤੋਂ ਕੋਈ? ਦੱਸੋ ਜੀ, ਦੱਸਿਓ ਮਾੜਾ ਜਿਹਾ ਹੱਥ ਖੜਾ ਕਰਕੇ, ਜੇ ਉਹਦੇ ਨਿਯਮ ਤੋਂ ਕੋਈ ਬਾਹਰ ਹੋਵੇ। ਆ ਆ ਸਤਿਗੁਰ, ਜਿਹਦੇ ਜਿਹਨੂੰ ਸਾਰੇ ਹੀ ਵੇਖਦੇ ਆ, ਕੋਈ ਸਮਝਦਾ ਕੋਈ ਹੰਕਾਰੀ ਹੋ ਗਿਆ, ਉਹਨੂੰ ਭੁੱਲ ਗਿਆ ਕਿ ਮੈਂ ਵੀ ਮਰਨਾ ਕਿਸੇ ਦਿਨ। ਪਰ ਕਹਿੰਦੇ ਡਿੱਠੇ ਮੁਕਤ ਨਾ ਹੋਵੇ, ਕੱਲੇ ਉਹਦੇ ਨਿਯਮ ਵੇਖਣ ਨਾਲ ਗੱਲ ਨਹੀਂ ਬਣਨੀ। ਕੰਪਿਊਟਰ ਆ ਨਾ, ਹੁਣ ਬੰਦੇ ਨੂੰ ਆਉਂਦਾ ਨਹੀਂ, ਉਹਦੇ ਵਿੱਚ ਉਹਦਾ ਗਿਆਨ ਜਦੋਂ ਆ ਗਿਆ ਨਾ, ਗਿਆਨ ਸਾਰਿਆਂ ਜਿਹਨੂੰ ਵੀ ਆ ਗਿਆ ਉਹਨੇ ਉਹਨੂੰ ਸਮਝ ਲੈਣਾ, ਭਾਵੇਂ ਗੋਰਾ ਹੋਵੇ ਭਾਵੇਂ ਕੋਈ ਸਿੱਖ ਹੋਵੇ। ਇਸੇ ਤਰ੍ਹਾਂ ਸਤਿਗੁਰੂ ਦਾ ਜਿਹੜਾ ਗਿਆਨ ਆ ਨਾ, ਉਹ ਸਾਰੇ ਗਿਆਨ ਨੂੰ ਹਰੇਕ ਬੰਦੇ ਨੇ ਸਮਝਣਾ, ਜਿਹੜਾ ਸਮਝਦਾ ਹੈ। ਜਿਹੜਾ ਨਹੀਂ ਸਮਝਣਾ ਚਾਹੁੰਦਾ ਉਹਦੀ ਗੱਲ ਵੱਖਰੀ ਹੈ। ਇਸੇ ਤਰ੍ਹਾਂ ਆਖਦੇ ਡਿੱਠੇ ਮੁਕਤ ਨਾ ਹੋਵੇ, ਕੱਲਾ ਵੇਖਣ ਦੇ ਨਾਲ ਨਹੀਂ। ਹੁਣ ਬੰਦਾ, ਹੁਣ ਆਪਾਂ ਕੰਪਿਊਟਰ ਵੱਲ ਵੇਖੀ ਜਾਈਏ ਤੇ ਗਿਆਨ ਆ ਜੂ ਜੀ? ਦੱਸੋ ਜੀ, ਬੰਦਾ ਗੱਡੀ ਵੱਲ ਵੇਖੀ ਜਾਵੇ, ਬੁੱਕ ਪੜ੍ਹ ਲੇ, ਕਿਤਾਬ ਪੜ੍ਹ ਲੇ, ਭਾਈ ਇੱਦਾਂ ਇੱਥੋਂ ਇੰਜ ਮੋੜਨੀ ਗੱਡੀ, ਇੰਜ ਕਰਨਾ, ਇੰਜ ਗੇਅਰ ਪੈਂਦਾ, ਸਾਰੀ ਕਿਤਾਬ ਵੀ ਆਉਂਦੀ ਨਾਲ, ਸਾਰਾ ਪੜ੍ਹ ਲੇ ਬੰਦਾ, ਪੜ੍ਹਨ ਦੇ ਨਾਲ ਗਿਆਨ ਆ ਜੂ ਜੀ? ਜਿੰਨਾ ਚਿਰ ਉਹਨੂੰ ਚਲਾ ਕੇ ਨਹੀਂ ਵੇਖਦਾ, ਜਿੰਨਾ ਚਿਰ ਉਹਨੂੰ ਆਪਣੀ ਸੁਰਤ ਵਿੱਚ ਸਾਰੇ ਕਾਹੇ ਨੂੰ ਟਿਕਾਉਂਦਾ ਨਹੀਂ, ਸਮਝਦਾ ਨਹੀਂ। ਆਪਾਂ ਕਹਿੰਦੇ ਧਿਆਨ ਨਾਲ ਸਮਝ, ਆ ਗੇਅਰ ਇੰਜ ਪੈਣਾ, ਧਿਆਨ ਨਾਲ ਸਮਝ, ਜਿੰਨਾ ਚਿਰ ਸਾਰੇ ਕੁਝ ਨੂੰ ਸਮਝਦਾ ਨਹੀਂ, ਵੇਖਣ ਦੇ ਨਾਲ ਗੱਲ ਬਣ ਜੂਗੀ? ਨਹੀਂ ਬਣਨੀ। ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ, ਵੇਖਣ ਦੇ ਨਾਲ ਨਹੀਂ ਗੱਲ ਬਣਨੀ। ਜਿਚਰ ਸ਼ਬਦ ਨਾ ਕਰੇ ਵਿਚਾਰ, ਜਿੰਨਾ ਚਿਰ ਸ਼ਬਦ ਦੁਆਰਾ, ਸ਼ਬਦ ਦੇ ਦੱਦੇ ਨੂੰ ਸਿਹਾਰੀ ਹੈ, ਜਿੰਨਾ ਚਿਰ ਸ਼ਬਦ ਦੇ ਦੁਆਰਾ ਉਸ ਚੀਜ਼ ਨੂੰ ਪਰਖਦਾ ਨਹੀਂ, ਗਿਆਨ ਭਾਵ ਗਿਆਨ, ਜਿੰਨਾ ਚਿਰ ਗਿਆਨ ਦੇ ਨਾਲ ਸਮਝਦਾ ਨਹੀਂ ਬੰਦਾ, ਆਪਣੀ ਸੁਰਤ ਵਿੱਚ ਨਹੀਂ ਟਿਕਾਉਂਦਾ, ਵੇਖਣ ਦੇ ਨਾਲ ਮੁਕਤ ਨਹੀਂ ਹੋ ਸਕਦਾ ਬੰਦਾ ਕਦੇ ਵੀ। ਇਹ ਗੱਲ ਭਾਵੇਂ ਗੁਰੂ ਤੇ ਲਾ ਲਓ, ਅੱਜ ਤੁਸੀਂ ਕਿਸੇ ਵੀ ਕਾਰੋਬਾਰ ਤੇ ਤੁਸੀਂ ਗੱਲ ਲਾ ਲਓ, ਵੇਖਣ ਦੇ ਨਾਲ ਮੁਕਤੀ ਨਹੀਂ ਮਿਲਣੀ। ਹੁਣ ਮੋਬਾਈਲ ਲਿਆ ਕੇ ਬੰਦਾ ਰੋਜ਼ ਵੇਖੀ ਜਾਵੇ ਕਿ ਮੈਨੂੰ ਵੇਖੇ ਚਲਾਉਣਾ ਆ ਜਾਣਾ, ਨਹੀਂ, ਉਹਨੂੰ 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 ਸਮਝਣਾ ਪੈਣਾ, ਉਹਨੂੰ ਉਹਨੂੰ ਚਲਾਉਣਾ ਪੈਣਾ, ਉਹਨੂੰ ਹੱਥ ਚ ਪਕੜਨਾ ਪੈਣਾ, ਉਹਨੂੰ ਸਮਝਣਾ ਪੈਣਾ, ਕੋਈ ਸਮਝਾਏਗਾ ਉਹਨੂੰ ਸਮਝ ਲਾਂਗੇ ਆਪਾਂ। ਕਹਿੰਦੇ ਏਦਾਂ ਮੁਕਤ ਨਹੀਂ ਹੋਣਾ। ਗਿਆਨ ਲੈ ਕੇ, ਸ਼ਬਦ ਦਾ ਮਤਲਬ ਗਿਆਨ ਲੈ ਕੇ ਵਿਚਾਰ ਕਰ, ਇਹਨੂੰ ਕਿਵੇਂ ਚਲਾਉਣਾ ਕਿਵੇਂ ਨਹੀਂ, ਇਹ ਆ ਪਰਮਾਤਮਾ ਜੀ ਦਾ ਸਿਧਾਂਤ। ਅਸੀਂ ਖੜ ਗਏ ਇੱਕ ਥਾਂ ਤੇ ਕਿ ਬਸ ਵੇਖਣ ਦੇ ਨਾਲ ਹੀ ਸਾਰਾ ਕੁਝ ਹੋ ਜਾਣਾ, ਇਸ਼ਨਾਨ ਦੇ ਨਾਲ ਹੀ ਸਾਰਾ, ਲੋਹੜੀ ਮਨਾਉਣ ਦੇ ਨਾਲ ਹੀ ਸਾਰੀਆਂ ਖੁਸ਼ੀਆਂ ਆ ਜਾਣੀਆਂ। ਹਰ ਸਾਲ ਖੁਸ਼ੀ ਦੀ ਲੋੜ ਪੈਂਦੀ ਹੈ, ਹਰ ਸਾਲ ਤਿਉਹਾਰ ਦੀ ਲੋੜ ਪੈਂਦੀ। ਸਮਾਂ ਸੀ ਜਦੋਂ ਇਹ ਤਿਉਹਾਰ ਚੱਲੇ, ਵਿਗੜਦਾ ਰੂਪ ਬਣ ਗਿਆ ਲੋਹੜੀ, ਲੋਕਾਂ ਨੇ ਇਹਨੂੰ ਸਵੀਕਾਰ ਕਰ ਲਿਆ। ਪਹਿਲਾਂ ਲੋਕ ਲੜਕੀਆਂ ਦੀਆਂ ਮਨਾਉਂਦੇ ਰਹੇ ਲੋਹੜੀਆਂ, ਸਮਾਂ ਪਿਆ, ਥੋੜੀ ਜਿਹੀ ਸਮਝ ਆਈ, ਕਹਿੰਦੇ ਸਭ ਤੋਂ ਵੱਡਾ ਕੰਮ ਤੇ ਲੜਕੀ ਦੀ ਲੋਹੜੀ ਮਨਾਉਣ ਵਿੱਚ ਆ। ਉਹਨਾਂ ਲੜਕੀ ਦੀ ਮਨਾ ਲਈ, ਵੇਖਣ ਵਾਲੇ ਨੇ ਆਖਿਆ ਭਾਈ ਬੜਾ ਵੱਡਾ ਕੰਮ ਕੀਤਾ ਜੀ, ਫਲਾਨੇ ਨੇ ਆਪਣੀ ਲੜਕੀ ਦੀ ਲੋਹੜੀ ਮਨਾਈ ਹੈ। ਲੜਕੀ ਅਜੇ ਵੀ ਜਲੀਲ ਹੀ ਹੈ, ਉਹ ਮਨਾਉਣ ਦੀ ਕੀ ਲੋੜ ਆ। ਗੁਰੂ ਸਾਹਿਬ ਕਹਿੰਦੇ ਨੇ ਮਹਾਰਾਜ ਜੀ, ਮਨ ਬਚ ਕਰਮ, ਨਾ ਮਨ ਕਰਕੇ, ਨਾ ਬਚਨਾ ਕਰਕੇ ਤੇ ਨਾ ਕਰਮਾਂ ਕਰਕੇ। ਕਹਿੰਦੇ ਗੁਰੂ ਵਾਲਾ ਦੇ ਕੋਈ ਵੀ ਕੰਮ ਨਹੀਂ ਕੀਤਾ, ਬਚਨ ਵੀ ਕੱਚੇ ਸੀ, ਜੋ ਮਨ ਵਿੱਚ ਕੱਚਾ ਸੀ ਉਹ ਹੀ ਬਚਨ ਤੇ ਕਰਮ। ਕਰਮ ਮਤਲਬ ਹੁੰਦਾ ਕੰਮ, ਜਿਹੋ ਜਿਹੇ ਬੰਦਾ ਕੰਮ ਕਰ ਰਿਹਾ ਨਾ, ਜੋ ਮੈਂ ਕੀਆ ਸੋ ਮੈਂ ਪਾਇਆ, ਇਹ ਕੰਮ ਨੇ ਬੰਦੇ ਦੇ। ਜਿਹੋ ਜਿਹੇ ਬੰਦੇ ਬੰਦਾ ਕੰਮ ਕਰ ਰਿਹਾ ਨਾ ਧਾਰਮਿਕ ਦੁਨੀਆਂ ਦੇ ਵਿੱਚ, ਉਹੋ ਜਿਹਾ ਉਹਨੂੰ ਫਲ ਮਿਲਣਾ ਉਹਦੇ ਆਪਣੇ ਕੰਮਾਂ ਕਰਕੇ। ਜਿਹੋ ਜਿਹੀ ਬੰਦਾ ਜੋਬ ਕਰ ਰਿਹਾ ਉਹਦੇ ਹਿਸਾਬ ਦੇ ਨਾਲ ਉਹਦੀ ਤਨਖਾਹ ਹੋਏਗੀ ਨਾ। ਕੋਈ ਥੋੜਾ ਸੌਖਾ ਕੰਮ ਕਰ ਰਿਹਾ, ਕੋਈ ਔਖਾ ਕੰਮ ਕਰ ਰਿਹਾ, ਕੋਈ ਕੋਈ ਵੱਡੀ ਡਿਗਰੀ ਲੈ ਕੇ ਬੈਠਾ ਆ, ਕਿਸੇ ਕੋਲ ਪੜ੍ਹਾਈ ਜ਼ਿਆਦਾ, ਉਹਦੀ ਜੋਬ ਹੋਰ ਵੱਡੀ ਹੋ ਗਈ, ਉਹਦੇ ਹਿਸਾਬ ਦੇ ਨਾਲ ਸਾਰਾ ਕੁਝ ਚੱਲ ਰਿਹਾ। ਇੱਥੇ ਵੀ ਜਿਹੋ ਜਿਹਾ ਮਨੁੱਖ ਦਾ ਸੁਭਾਅ ਹੈ, ਜਿਹੋ ਜਿਹੀ ਬਿਰਤੀ ਹੈ, ਜਿਹੋ ਜਿਹਾ ਗੁਰੂ ਨੂੰ ਸਮਝ ਰਿਹਾ, ਉਹਦੇ ਹਿਸਾਬ ਦੇ ਨਾਲ ਉਹਨੂੰ ਕਰਮਾਂ ਦਾ ਜਿਹੜਾ ਫਲ ਮਿਲ ਰਿਹਾ। ਫਲ ਕੀ ਹੈ ਜੀ? ਸਿਆਣਪ, ਸਤ ਸੰਤੋਖ, ਦਇਆ, ਹਲੇਮੀ, ਸਾਰਾ ਕੁਝ ਇਹ ਫਲ ਹੈ। ਉਹਨਾਂ ਹੀ ਬੰਦੇ ਨੂੰ ਸਾਰੇ ਮਿਲ ਰਹੇ ਨੇ ਜਿੰਨਾ ਕੋਈ ਉਹਨੂੰ ਸੌਖੇ ਤਰੀਕੇ ਨਾਲ, ਵਧੀਆ ਤਰੀਕੇ ਦੇ ਨਾਲ ਸਮਝ ਰਿਹਾ। ਗੁਰਮਤਿ ਸੁਣ ਕਛ ਗਿਆਨ ਨਾ ਉਪਜਿਓ। ਮਤ ਸੁਣ ਲਈ, ਗੁਰੂ ਦੀ ਮਤ ਸੁਣ ਲਈ, ਗੁਰਬਾਣੀ ਸੁਣ ਲਈ। ਗੁਰਬਾਣੀ ਸੁਣਨੀ ਵੱਡੀ ਗੱਲ ਨਹੀਂ ਆ ਜੀ, ਸੁਣ ਸਕਦੇ ਹਾਂ, ਅਸੀਂ ਸਾਰੇ ਸੁਣਦੇ ਹੀ ਹਾਂ। ਹਰੇਕ ਪਿੰਡ ਵਿੱਚ ਵੱਡੇ ਪੱਧਰ ਤੇ ਪੰਜ ਪੰਜ ਸੱਤ ਸੱਤ ਗੁਰਦੁਆਰੇ ਆ, ਤੇ ਬਾਣੀ ਸੁਣਾਉਣ ਵਾਸਤੇ ਆ। 5 ਮਿੰਟ ਅਗਲੇ ਲੇਟ ਨਹੀਂ ਹੋਣ ਦਿੰਦੇ ਭਾਈ ਸਾਹਿਬ ਨੂੰ, 5 ਮਿੰਟ ਸਾਰਾ ਕੁਝ ਸੁਣਾਉਣ ਵਾਸਤੇ ਹੀ ਆ ਸਾਰਾ ਕੁਝ। ਸਭ ਤੋਂ ਵੱਡੀ ਗੱਲ ਆ, ਗੁਰਮਤਿ ਸੁਣ ਕਛ ਗਿਆਨ ਨਾ ਉਪਜਿਓ। ਮਸਲਾ ਤੇ ਹਾ ਸੀ, ਮਸਲਾ ਤੇ ਗਿਆਨ ਪੈਦਾ ਕਰਨਾ ਸੀ, ਗਿਆਨ ਸਮਝ ਪੈਦਾ ਕਰਨੀ ਸੀ ਸਮਝ। ਉਹ ਗੁਰਮਤਿ ਸੁਣ ਕੇ, ਗੁਰਬਾਣੀ ਸੁਣ ਕੇ ਮਨੁੱਖ ਦੇ ਜੀਵਨ ਦੇ ਵਿੱਚ ਪੈਦਾ ਨਹੀਂ ਹੋਈ, ਉਹ ਸਮਝ ਨਹੀਂ ਪੈਦਾ ਹੋਈ, ਉਹ ਮਤ ਨਹੀਂ ਪੈਦਾ ਹੋਈ। ਪਛ ਸਿਓ ਉਧਰ ਭਰੋ, ਜਿਵੇਂ ਪਸ਼ੂ ਨੀ ਢਿੱਡ ਭਰ ਕੇ ਸੌ ਜਾਂਦਾ, ਹੁਣ ਭੁੱਖਾ ਵੀ ਨਹੀਂ ਚੰਗਾ ਲੱਗਦਾ ਨਾ, ਬੰਦੇ ਨੇ ਉਹਨੂੰ ਕੱਖ ਪਾ ਦਿੱਤੇ, ਸਾਰਾ ਕੁਝ ਉਹਦੀ ਸੇਵਾ ਕੀਤੀ, ਉਹ ਭਰ ਕੇ ਢਿੱਡ ਸੌ ਗਿਆ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੇ ਗਿਆਨ ਨਹੀਂ ਨਾ ਪੈਦਾ ਹੋ ਰਿਹਾ, ਕੰਮ ਪਸ਼ੂ ਵਾਲਾ ਹੀ ਆ। ਜਿਵੇਂ ਬੰਦਾ ਪੇਟ ਭਰ ਕੇ ਨਹੀਂ ਸੌ ਜਾਂਦਾ, ਇਸੇ ਤਰ੍ਹਾਂ ਬੰਦਾ ਸੁਰਤ ਭਰ ਕੇ ਬਹਿ ਗਿਆ, ਜਾਂ ਮੰਨ ਲਓ ਗੁਰਬਾਣੀ ਪੜ੍ਹ ਲਈ, ਸੁਣ ਲਈ, ਸਮਝ ਲਈ, ਅਰਥ ਪੜ੍ਹ ਲਏ, ਸਾਰਾ ਕੁਝ ਬੜਾ ਕੁਝ ਕਰ ਲਿਆ, ਇਸ ਤੋਂ ਅਗਲਾ ਕਾਰਜ ਸੀ ਉਹਨੂੰ ਆਪਣੇ ਜੀਵਨ 'ਚ ਧਾਰਨ ਕਰਕੇ ਲਾਗੂ ਕਰਨਾ ਕਿ ਆਹ ਕੰਮ ਮੈਂ ਨਹੀਂ ਕਰਨਾ, ਮੈਂ ਇੰਜ ਕਰਨਾ, ਆਹ ਜਿਹੜੀ ਮੈਨੂੰ ਸਮਝ ਆਈ ਹੈ ਨਾ ਇਹਨੂੰ ਲਾਗੂ ਕਰਨਾ ਮੈਂ ਆਪਣੇ ਜੀਵਨ ਦੇ ਵਿੱਚ। ਵੇਖੋ ਆਪ ਹੀ ਬੜੇ ਬੜੇ ਰੂਲ ਬੰਦਾ ਦੂਜੇ ਤੇ ਲਾਗੂ ਕਰਦਾ ਅੱਜ, ਪਰ ਗੁਰਮਤ ਆਪਣੇ ਆਪ ਤੇ ਲਾਗੂ ਹੁੰਦੀ ਹੈ। ਅੱਜ ਸਾਰਾ ਜ਼ੋਰ ਸਾਡਾ ਇਹ ਲੱਗਾ ਹੋਇਆ ਕਿ ਦੂਜਿਆਂ ਨੂੰ ਸਮਝਾ ਦਿਓ ਭਾਈ ਤੁਸੀਂ ਸੁਧਰ ਜਾਓ। ਹਰੇਕ ਬੰਦੇ ਨੇ ਆਪਣੇ ਆਪ ਤੇ ਹਰੇਕ ਚੀਜ਼ ਨੂੰ ਲਾਗੂ ਕਰਨਾ, ਮੈਂ ਆਪਣੇ ਤੇ ਲਾਗੂ ਕਰਨਾ, ਤੁਸੀਂ ਆਪਣੇ ਤੇ ਕਰਨਾ, ਕਿਤੇ ਵਾਕਿਆ ਗੁਰਮਤ ਸੁਣ ਕੇ, ਗੁਰਬਾਣੀ ਸੁਣ ਕੇ ਕਿਤੇ ਏਦਾਂ ਨਾ ਹੋਵੇ ਕਿ ਬੰਦੇ ਨੂੰ ਗਿਆਨ ਹੀ ਕੁਝ ਨਾ ਪੈਦਾ ਹੋਵੇ। ਸਕੂਲ ਬੱਚਾ ਜਾਂਦਾ ਹੋਵੇ, ਸਕੂਲ ਜਾਂਦੇ ਨੂੰ ਕਈ ਸਮਾਂ ਹੋ ਗਿਆ ਹੋਵੇ, ਸਮਝ ਨਾ ਆਈ ਹੋਵੇ, ਅਜੇ ਸਿੱਖਿਆ ਹੀ ਨਾ ਮਿਲੀ ਹੋਵੇ, ਬਹਿਣ ਦਾ ਤਰੀਕਾ ਹੀ ਨਾ ਆਇਆ ਹੋਵੇ, ਉੱਥੇ ਸੋਚਣਾ ਪੈਂਦਾ ਬੰਦੇ ਨੂੰ। ਉਮਰਾਂ ਲੰਘੀਆਂ ਸਾਡੀਆਂ, ਅਸੀਂ ਗੁਰਮਤ ਸੁਣਦੇ ਰਹੇ, ਪ੍ਰਬੰਧ ਕਰਦੇ ਰਹੇ, ਪਰ ਸਤਿਗੁਰੂ ਆਖਦੇ ਗਿਆਨ ਨਹੀਂ ਪੈਦਾ ਕਰ ਸਕੇ ਜੀਵਨ ਦੇ ਵਿੱਚ, ਫੈਸਲੇ ਲੈਣ ਦੀ ਜ਼ਰੂਰਤ ਨਹੀਂ ਪੈਦਾ ਕਰ ਸਕੇ। ਦੋਗਲਾ ਜਿਹਾ ਬਣ ਜਾਂਦਾ ਬੰਦਾ, ਦੋਗਲੀ ਜੀ ਗੱਲ ਕਰ ਜਾਂਦਾ, ਜਦੋਂ ਕਿਤੇ ਗੱਲ ਕਰਨੀ ਪਵੇ ਨਾ ਦੋਗਲੀ ਚ ਗੱਲ ਕਰ ਜਾਂਦਾ, ਬਾਣੀ ਬੜੀ ਸੁਣਦਾ ਸੀ, ਬੜੀ ਪੜ੍ਹਦਾ ਸੀ। ਹੁਣ ਸਾਨੂੰ ਵੀ ਏਦਾਂ ਹੀ ਸੁਣਾ ਛੱਡਿਆ ਜੀ, ਬੜੇ ਵਧੀਆ ਬੰਦੇ ਸੀ ਇਹਨਾਂ ਨੇ, 4 ਵਜੇ ਇਹਨਾਂ ਨੇ ਰੇਡੀਓ ਲਾ ਲੈਣਾ, ਬਾਣੀ ਸੁਣੀ ਜਾਣੀ। ਠੀਕ ਹੈ, ਬਾਣੀ ਜ਼ਰੂਰੀ ਹੈ ਸੁਣਨੀ, ਪਰ ਬਾਣੀ ਸੁਣੀ ਦਾ ਫਾਇਦਾ ਤੇ ਹੋਵੇ। ਹੁਣ ਵੇਖੋ, ਗੁਰੂ ਨਾਨਕ ਸਾਹਿਬ ਦੇ ਮਹਾਰਾਜ ਜੀ ਨੇ ਬਾਣੀ ਆਪ ਉਚਾਰਨ ਕੀਤੀ, ਪਰ ਜਦੋਂ ਸੁਣਾਈ ਨਾ ਉਹਨਾਂ ਨੇ, ਉਦੋਂ ਫਾਇਦਾ ਹੋਇਆ ਲੋਕਾਂ ਨੂੰ, ਉਦੋਂ ਸਮਝ ਆਈ, ਉਦੋਂ ਸਵਾਲ ਪੈਦਾ ਹੋਏ, ਉਦੋਂ ਭਾਈ ਸੱਜਣ ਵਰਗੇ ਭਾਈ ਸੱਜਣ ਬਣੇ, ਜਦੋਂ ਸੁਣਾਈ, ਜਦੋਂ ਅੱਗੇ ਦੱਸਿਆ, ਜਦੋਂ ਗਿਆਨ ਦਿੱਤਾ। ਅੱਜ ਹਰੇਕ ਬੰਦਾ ਨਾ, ਜਿੰਨੇ ਕੁ ਆਪਣੇ ਪੱਧਰ ਤੱਕ ਸਮਝੇ ਨਾ, ਉਹ ਕਹਿੰਦਾ ਬਾ ਠੀਕ ਆ, ਮੈਂ ਬੜਾ ਧਰਮੀ ਬਣ ਗਿਆ, ਮੇਰਾ ਤਾਂ ਚੱਲੀ ਜਾਂਦਾ। ਧਰਮੀ ਬਣਨ ਦਾ ਕੰਮ ਲੱਗਣਾ ਕੰਮਾਂ ਤੋਂ ਪਤਾ, ਕੰਮਾਂ ਤੋਂ ਪਤਾ ਲੱਗਣਾ ਹੈ ਕਿ ਬੰਦਾ ਕਿੰਨਾ ਕੁ ਧਰਮੀ ਹੈ, ਕਿੰਨਾ ਕੁ ਸਿਆਣਾ ਹੈ, ਕਿੰਨਾ ਕੁ ਸਮਝਦਾਰ ਹੈ। ਗੁਰਮਤ ਵੀ ਸਾਡੇ ਜੀਵਨ ਰਾਹੀਂ ਵਰਤਦੀ ਹੈ, ਸਾਡੇ ਜੀਵਨ ਰਾਹੀਂ। ਵੈਸੇ ਤੇ ਕੋਈ ਤਕਾਜ਼ਾ ਹੀ ਨਹੀਂ ਹੈ, ਬੰਦਾ ਕਿੰਨਾ ਕੁ ਬਾਣੀ ਪੜ੍ਹਦਾ, ਕਿੰਨਾ ਕੁ ਬਾਣੀ ਦੇ ਨੇੜੇ ਆ, ਪਤਾ ਲੱਗ ਜਾਂਦਾ ਵਰਤੋਂ ਵਿਹਾਰ ਦਾ। ਆਪਾਂ ਪਰਿਵਾਰ ਕਿਹੋ ਜਿਹਾ, ਕਿਹੋ ਜਿਹੇ ਪਰਿਵਾਰ ਨਾਲ ਇਹਦੇ ਲਿੰਕ ਆ, ਕਿਹੋ ਜਿਹਾ ਪਰਿਵਾਰ ਇਹਦਾ ਨਾ, ਇਹਦਾ ਪਿਛੋਕੜ ਕੀ ਹੈ ਬੰਦੇ ਦਾ। ਜਿੱਦਣ ਗੁਰਮਤ ਸਾਡੇ ਜੀਵਨ ਚ ਝਲਕੇਗੀ, ਭਾਵ ਜਿੱਦਣ ਅਸੀਂ ਗੁਰਮਤ ਦੇ ਉਪਦੇਸ਼ ਤੇ ਚੱਲਾਂਗੇ ਨਾ, ਲੋਕੀ ਕਹਿਣਗੇ ਪਰਿਵਾਰ ਤੇ ਗੁਰੂ ਨਾਨਕ ਸਾਹਿਬ ਵਾਲਾ ਹੀ ਇਹਦਾ, ਕੱਚੀ ਗੱਲ ਨਹੀਂ ਕਰਦਾ ਕੋਈ। ਸਿੱਖ ਦਾ ਸੁਭਾਅ ਹੀ ਨਹੀਂ ਹੈ ਆਪਣੇ ਗੁਰੂ ਤੋਂ ਉਲਟ ਗੱਲ ਕਰੇ, ਆਪਣੇ ਗੁਰੂ ਦੇ ਦੱਸੇ ਹੋਏ ਉਪਦੇਸ਼ ਤੋਂ ਬਾਹਰ ਹੋ ਕੇ ਚੱਲੇ। ਸਾਹਿਬ ਆਖਦੇ ਗੁਰਮਤ ਸੁਣ ਕਛ ਗਿਆਨ ਨਾ ਉਪਜਿਓ, ਗਿਆਨ ਨਹੀਂ ਪੈਦਾ ਹੋਇਆ। ਮੇਰੇ ਸਮੇਤ ਆਪਾਂ ਸਾਰੇ ਸੋਚੋ ਮਾੜਾ ਜਿਹਾ, ਜਿੰਨੀ ਆਪਾਂ ਬਾਣੀ ਸੁਣੀ ਅੱਜ ਤੱਕ, ਜਾਂ ਜਿੰਨੀ ਪੜ੍ਹੀ, ਜਿੰਨਾ ਕੀਰਤਨ ਸੁਣਿਆ, ਉਹਨਾਂ ਗਿਆਨ ਹੈਗਾ ਜੀ, ਗਿਆਨ ਉਪਜਿਆ, ਉਹਨਾਂ ਪੈਦਾ ਹੋਇਆ, ਉਹ ਸਮਝ ਆਈ ਸਾਰੀ। ਚਲੋ ਕੋਸ਼ਿਸ਼ ਕੀਤੀ ਹੈ ਜੀ, ਆਪਾਂ ਕੋਸ਼ਿਸ਼ ਕਰ ਰਹੇ ਹਾਂ ਜੀ ਅਜੇ, ਕਿ ਅਸੀਂ ਬਾਹਰਲੀਆਂ ਤਰੀਕਾਂ ਦੇ ਵਿੱਚ ਹੀ ਫਸ ਗਏ ਵਿੱਚ, ਕਿ ਔਂਕੜ ਸਿਹਾਰੀਆਂ ਦੇ ਵਿੱਚ ਹੀ ਫਸੇ ਫਿਰਦੇ ਹਾਂ। ਕੋਸ਼ਿਸ਼ ਕੀਤੀ, ਉਪਦੇਸ਼ ਦਾ ਕੀ ਹੋਏਗਾ, ਕੀ ਉਪਦੇਸ਼ ਹੋਊਗਾ ਗੁਰੂ ਮਹਾਰਾਜ ਜੀ ਦਾ। ਪਛ ਸਿਉਂ ਉਧਰ ਭਰੋ, ਪਸ਼ੂ ਵਾਂਗੂ ਢਿੱਡ ਭਰ ਕੇ ਸੌਂ ਗਿਆ ਬੰਦਾ, ਜਿਵੇਂ ਪਸ਼ੂ ਸੌਂ ਗਿਆ ਢਿੱਡ ਭਰ ਕੇ ਪੱਠਿਆਂ ਦੇ ਨਾਲ, ਚਾਰੇ ਦੇ ਨਾਲ। ਏਦਾਂ ਹੀ ਕਹਿੰਦੇ ਬਹੁਤੇ ਢਿੱਡ ਭਰੀ ਫਿਰਦੇ ਬਾਣੀ ਦੇ ਨਾਲ, ਬੜੀ ਬੜੀ ਬਾਣੀ ਯਾਦ ਕਈਆਂ ਨੂੰ, ਬੜੀ ਬੜੀ। ਜਿੱਦਣ ਫੈਸਲਾ ਕਰਨ ਦਾ ਦੇਣ ਆਇਆ ਨਾ, ਮੁੱਕਰ ਗਏ ਉਦਣ ਬੰਦੇ, ਉਹ ਕੌਣ ਹੈ ਭਲਾ, ਫਿਰ ਪਸ਼ੂ ਹੀ ਇਹ। ਹੁਣ ਪਸ਼ੂ ਢਿੱਡ ਰੋਜ਼ ਭਰੇ ਤੇ ਦੁੱਧ ਦਵੇ ਨਾ, ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰੇ, ਫਿਰ ਉਹਦਾ ਮੁੱਲ ਨਹੀਂ ਪੈਂਦਾ, ਬੜਾ ਸਤਿਕਾਰ ਜਿਹਾ ਨਹੀਂ ਹੁੰਦਾ ਉਹਦਾ ਬੰਦੇ ਦਾ, ਭਾਵੇਂ ਪੱਠੇ ਸਭ ਤੋਂ ਜ਼ਿਆਦਾ ਖਾਵੇ ਉਹ। ਕਈ ਇਹੋ ਜਾਂਦੇ ਆ ਨਾ, ਸਭ ਤੋਂ ਜ਼ਿਆਦਾ ਉਹਨਾਂ ਨੇ ਪੱਠੇ ਖਾਣੇ ਹੁੰਦੇ ਆ, ਪਰ ਮੁੱਲ ਨਹੀਂ ਪੈਂਦਾ ਕੋਈ। ਮੁੱਲ ਤਾਂ ਉਹਨੂੰ ਕਿਸਾਨ ਤੇ ਤਾਂ ਹੀ ਖੁਸ਼ ਹੁੰਦਾ ਨਾ, ਜਦੋਂ ਬਾਲਟੀ ਭਰ ਕੇ 20 ਲੀਟਰ ਦੀ ਦੁੱਧ ਦਿੱਤਾ ਹੋਵੇ ਮੱਝ ਨੇ, ਇਹਦਾ ਭਾਈ ਮੁੱਲ ਮੋੜਦਾ, ਫਿਰ ਬੰਦਾ 1 ਘੰਟਾ ਪਹਿਲਾਂ ਪੱਠੇ ਪਾਉਂਦਾ। ਤੇ ਗੁਰੂ ਸਾਹਿਬ ਕਦੋਂ ਖੁਸ਼ ਹੋਣਗੇ, ਭਾਈ ਵਾਕਈ ਜੇ ਰਜਾਇਆ ਸੀ ਨਾ, ਜੇ ਗਿਆਨ ਦਿੱਤਾ ਸੀ, ਜਿਹਨੇ ਗਿਆਨ ਲਿਆ ਸੀ, ਵੇਖੋ ਵਰਤਦਾ ਫਿਰਦਾ, ਸਾਰੇ ਰਾਹੀ ਪਾਈ ਫਿਰਦਾ, ਗੁਰੂ ਦੀ ਬਾਣੀ ਸੁਣਾ ਸੁਣਾ ਕੇ ਦਲੀਲ ਤੇ ਗੱਲ ਕਰਦਾ ਬੰਦਾ। ਵੇਖੋ ਸਿੱਖ ਆ, ਇੱਥੇ ਇੱਕ ਜਣੇ ਦਾ ਨਹੀਂ ਫਰਜ਼, ਬਰਾਬਰ ਹੀ ਮੱਥਾ ਤੁਸੀਂ ਸਾਰਿਆਂ ਨੇ ਟੇਕਿਆ ਗੁਰੂ ਸਾਹਿਬ ਜੀ ਨੂੰ, ਮੈਂ 2 ਵਾਰੀ ਨਹੀਂ ਟੇਕਿਆ। ਇੱਥੇ ਸਾਰਿਆਂ ਦੇ ਹੀ ਫਰਜ਼ ਆ, ਸਾਡਾ ਸਾਰਿਆਂ ਦੇ ਹੀ, ਸਰੀਰ ਦੀ ਭੁੱਖ ਸਾਰੇ ਦੂਰ ਕਰਦੇ ਆ, ਗੁਰੂ ਸਾਰਿਆਂ ਨੂੰ ਬਰਾਬਰ ਆ। ਇੱਥੇ ਕਈ ਵਾਰੀ ਹੁੰਦਾ ਕਿ ਭਾਈ ਚਲੋ ਆਪਣਾ ਕੀ ਮਸਲਾ ਨਾ, ਇੰਜ ਬਹੁਤਾ ਹੋ ਰਿਹਾ। ਜਿੱਥੇ ਸੱਚਾਈ ਹੈ ਨਾ, ਸੱਚਾਈ ਜੇ ਉਹ ਸੱਚਾਈ ਨਾ ਪੈਦਾ ਕੀਤੀ ਹੋਈ, ਜੇ ਸੱਚਾਈ ਤੇ ਤੁਸੀਂ ਨਾ ਬੋਲੇ ਜਦੋਂ ਵੀ ਸਮਾਂ ਆਇਆ, ਜੇ ਸੱਚ ਆਪਾਂ ਨਾ ਦੱਸਿਆ, ਗੁਰੂ ਸਾਹਿਬ ਜੀ ਨੇ ਆਖਣਾ ਫਿਰ ਤੇਰਾ ਤਾਂ ਵਾਕਿਆ ਪਸ਼ੂ ਵਾਲਾ ਕੰਮ ਹੀ ਹੈ, ਢੇਡੀ ਭਰੀ ਫਿਰਦਾ ਕੋਈ ਕੰਮ ਕਰਦੇ, ਤੈਨੂੰ ਇੰਨਾ ਖਵਾਇਆ, ਤੈਨੂੰ ਹਨਾ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾ, ਜੀਓ ਤਪਤ ਹੈ ਬਾਰੋ ਬਾਰ, ਤਪਦਾ ਹੀ ਫਿਰਦਾ, ਕੋਈ ਦੱਸ ਦੇ, ਠੰਡ ਪਾ ਦੇ ਗੱਲ ਸੁਣਾ ਕੇ ਕੋਈ ਸੱਚੀ, ਕੋਈ ਗੁਰੂ ਦਾ ਫੈਸਲਾ ਕਰਦੇ, ਕੋਈ ਦੱਸ ਦੇ ਤੂੰ ਵਾਕਿਆ ਸਿੱਖ ਆ, ਵਿਖਾ ਦੇ ਕਿਤੇ ਮਨੀ ਸਿੰਘ ਵਾਲਾ ਜਜ਼ਬਾ ਤੂੰ ਆਪਣੇ ਵਿੱਚੋਂ ਅੱਜ। ਇਹ ਤੇ ਫਿਰ ਗੁਰੂ ਸਾਹਿਬ ਕਹਿੰਦੇ ਪਸ਼ੂ ਵਾਂਗੂ ਢਿੱਡ ਭਰ ਕੇ ਤੁਰਿਆ ਫਿਰੇਗਾ, ਇਹ ਤੋਂ ਵੱਡੀ ਪ੍ਰਾਪਤੀ ਕੁਝ ਨਹੀਂ ਹੋਣੀ। ਬੜੀ ਤਿੱਖੀ ਗੱਲ ਕਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਜਿਹੜੇ ਗੁਣਾਂ ਤੋਂ ਖਾਲੀ ਹੈ ਨਾ, ਜਿਹੜੇ ਸੱਚਾਈ ਤੋਂ ਸੱਤ ਤੋਂ ਟੁੱਟੇ ਹੋਏ ਜਿਹੜੇ ਬੰਦੇ ਆ, ਜਿਹੜੇ ਮਨੁੱਖ ਜਾਣਦੇ ਹੋਏ ਆ, ਜਾਣਦੇ ਆ ਕਿ ਸੱਚਾ ਆ, ਨਹੀਂ ਬੋਲਦੇ, ਉਹ ਪਸ਼ੂ ਵਾਂਗੂ ਢਿੱਡ ਭਰ ਕੇ ਤੁਰੇ ਫਿਰਦੇ। ਉਹਨਾਂ ਨੂੰ ਉਹਨਾਂ ਕੋਲ ਗਿਆਨ ਹੈ, ਸਮਝ ਹੈ ਕਿ ਆਹ ਗੱਲ ਏਦਾਂ ਨਹੀਂ ਏਦਾਂ ਆ, ਪਰ ਪਸ਼ੂ ਵਾਂਗੂ ਢਿੱਡ ਭਰ ਕੇ ਤੁਰੇ ਫਿਰਦੇ, ਬੋਲਦੇ ਨਹੀਂ। ਕਬੀਰ ਜੀ ਨੇ ਕਿੰਨਾ ਪਿਆਰਾ ਆਖਿਆ, ਕਬੀਰ ਸਾਹਿਬ ਜੀ ਆਖਦੇ ਕਬੀਰ ਮਨ ਜਾਣਤ ਸਭ ਬਾਤ, ਸਭ ਬਾਤ। ਬੜਾ ਸੌਖਾ ਸਲੋਕ, ਯਾਦ ਕਰ ਲਿਓ। ਜਾਣਤ ਹੀ ਔਗਣ ਕਰੇ। ਆਪਾਂ ਜਿੰਨੇ ਇੱਥੇ ਬੈਠੇ ਕੋਈ ਦੱਸ ਸਕਦਾ ਝੂਠ ਬੋਲਣਾ ਚਾਹੀਦਾ ਕਿ ਨਹੀਂ ਚਾਹੀਦਾ ਬੋਲਣਾ? ਜੀ ਨਹੀਂ ਨਾ ਬੋਲਣਾ ਚਾਹੀਦਾ। ਸਾਰਿਆਂ ਨੂੰ ਪਤਾ, ਸਾਰਿਆਂ ਨੂੰ ਪਤਾ ਹੈ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। ਬੋਲ ਜਾਣਾ ਕਿਤੇ ਨਾ ਕਿਤੇ ਬੰਦੇ ਨੇ। ਸਾਰਿਆਂ ਨੂੰ ਪਤਾ ਸੱਚ ਬੋਲਣਾ ਚਾਹੀਦਾ, ਸਿਧਾਂਤ ਤੇ ਖੜਨਾ ਚਾਹੀਦਾ ਨਾ ਜੀ, ਸਾਰਿਆਂ ਨੂੰ ਪਤਾ, ਪਰ ਕਿਤੇ ਨਾ ਕਿਤੇ ਮੂੰਹ ਮਲਾਜਾ ਕਰ ਹੀ ਜਾਣਾ ਬੰਦੇ ਨੇ। ਜਾਣਤ ਹੀ ਜਾਣਦਾ ਹੋਇਆ ਔਗਣ ਕਰ ਗਿਆ, ਵੇਖੋ ਕਿੱਡਾ ਵੱਡਾ ਔਗਣ ਕਰ ਦਿਆ। ਜਾਣਦਾ ਸੀ ਪਰ ਔਗਣ ਕਰ ਗਿਆ, ਜਾਣਦਾ ਸੀ ਮਾਨੇ ਦਾ, ਮਨ ਨੂੰ ਸਾਰਾ ਪਤਾ ਸੀ ਆਹ ਗੱਲ ਏਦਾਂ ਨਹੀਂ ਏਦਾਂ ਆ। ਦੋ ਬੰਦਿਆਂ ਦੇ ਮਸਲੇ ਦੇ ਵਿੱਚ ਤੀਜੇ ਨੂੰ ਪਤਾ ਸੀ ਸੱਚਾ ਕੌਣ ਆ, ਕਹਿੰਦਾ ਆਪਾਂ ਨੂੰ ਕੀ ਲੋੜ ਆ, ਮੂੰਹ ਮਲਾਜੇ ਦਾ ਮਰ ਗਿਆ, ਮਾਰਾ ਚੁੱਪ ਕਰ ਗਿਆ ਤੇ ਸਵੇਰੇ ਆਣ ਕੇ ਆਸਾ ਦੀ ਵਾਰ ਸੁਣ ਡਿਆ ਬੈਠਾ, ਕੀ ਲੋੜ ਹੈ ਇਹੋ ਜਿਹੀ। ਪੇਟ ਭਰਿਓ, ਪੇਟ ਭਰ ਕੇ ਪਸ਼ੂਆਂ ਵਾਂਗੂ ਸੌਂ ਗਿਆ ਕਹਿੰਦੇ, ਜਾਂ ਬਹਿ ਗਿਆ। ਆ ਗੁਰਮਤਿ ਭਾਈ ਮਤੀ ਦਾਸ ਵਰਗੇ ਇੱਦਾਂ ਪੈਦਾ ਕੀਤੇ ਸੀ ਗੁਰੂ ਸਾਹਿਬ ਜੀ ਨੇ, ਗਿਆਨ ਦੇ ਨਾਲ ਪੈਦਾ ਕੀਤੇ ਸੀ, ਗਿਆਨ ਦੇ ਨਾਲ। ਉਹ ਕਹਿੰਦਾ ਜੀ ਤੁਹਾਡਾ ਗੁਰੂ ਤੇ ਕਹਿੰਦਾ ਬਦਲ ਗਿਆ, ਕਹਿੰਦਾ ਨਹੀਂ ਗੁਰੂ ਨਹੀਂ ਬਦਲ ਸਕਦਾ, ਗੁਰੂ ਤੇਗ ਬਹਾਦਰ ਸਾਹਿਬ ਨਹੀਂ ਬਦਲ ਸਕਦੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿੰਦੇ ਭਾਈ ਮਤੀ ਦਾ, ਸਿੱਖ ਤੇ ਤੁਹਾਡੇ ਬਦਲ ਗਏ, ਕਹਿੰਦੇ ਨਹੀਂ ਬਦਲ ਸਕਦੇ। ਇਤਰਾਂ ਪੈਦਾ ਕੀਤੇ ਸੀ ਇਤਰਾਂ, ਪਰ ਪੱਕ ਬਣਾਏ ਸੀ ਗੁਰੂ ਸਾਹਿਬ ਜੀ ਨੇ। ਭੀੜ ਥੋੜਾ ਸੀ, ਤਿੰਨ ਸੀ ਸਾਰੇ, ਵੇਖੋ ਤਿੰਨ ਸੀ ਚਮਕੌਰ ਦੀ ਗੜੀ ਦੇ ਵਿੱਚ, 40 ਸੀ ਸਾਰੇ, ਆਪਣੇ ਤੋਂ ਥੋੜੇ ਸੀ ਜਿੰਨੇ ਆਪਾਂ ਬੈਠੇ ਹਾਂ, ਪਰ ਵੇਖੋ ਕੁਆਲਿਟੀ ਵੇਖੋ ਤੁਸੀਂ, ਚੀਜ਼ ਤੇ ਵਧੀਆ ਹੋਣੀ ਚਾਹੀਦੀ ਹੈ ਨਾ। ਹੁਣ ਆਪਣੇ ਘਰ ਵਿੱਚ ਆਪਾਂ ਕੋਈ ਵੀ ਸਮਾਨ ਲਿਆਉਂਦੇ ਹਾਂ, ਬੰਦਾ ਇਕੱਠਾ ਕਰਕੇ ਵਾਹਵਾ ਲੈ ਆਵੇ, ਮਾੜਾ ਪਤਾ ਵੀ ਹੋਵੇ, ਡੁਪਲੀਕੇਟ ਵਰਤੋਂ 'ਚ ਨਹੀਂ ਆਉਣਾ, ਨਹੀਂ ਲਿਆਉਂਦਾ ਕੋਈ ਵੀ। ਤੇ ਇਹੋ ਗੱਲ ਗੁਰੂ ਸਾਹਿਬ ਜੀ ਦੇ ਸਿਧਾਂਤ ਦੇ ਉੱਤੇ ਟਿਕਦੀ ਹੈ। ਕੱਚਾ ਪਿੱਲਾ ਨਹੀਂ ਟਿਕਦਾ ਭਾਈ, ਭੱਜ ਜਾਂਦੇ ਨੇ। ਭੰਗਾਣੀ ਦੇ ਯੁੱਧ ਵਿੱਚੋਂ ਵੀ 400 ਪਠਾਨ ਭੱਜ ਗਿਆ ਸੀ, 400 ਭੱਜ ਜਾਂਦੇ ਨੇ। ਕੋਈ ਕੋਈ ਜੰਗ ਚੋਂ ਭੱਜ ਜਾਂਦਾ, ਕੋਈ ਵਿਚਾਰਾਂ ਚੋਂ ਭੱਜ ਜਾਂਦਾ, ਭੱਜਣਾ ਤੇ ਭੱਜਣਾ ਹੀ ਆ ਜੀ। ਕੋਈ ਜੰਗ ਚੋਂ ਭੱਜ ਗਿਆ, ਅਸੀਂ ਬੜੇ ਮਾਣ ਨਾਲ ਕਹਿੰਦੇ 400 ਪਠਾਨ ਭੱਜ ਗਿਆ। ਇੱਥੇ ਇਹ ਵੀ ਸੋਚਣਾ ਪੈਣਾ ਕਿਤੇ ਮੈਂ ਗੁਰੂ ਦੀਆਂ ਵਿਚਾਰਾਂ ਚੋਂ ਤਾਂ ਨਹੀਂ ਭੱਜਾ, ਉਹ ਵੀ ਭੱਜਾ ਤੇ ਭੱਜਾ ਹੀ ਹੁੰਦਾ ਜੀ। ਕੋਈ ਸਿਧਾਂਤ ਤੋਂ ਭੱਜ ਗਿਆ, ਕੋਈ ਜੰਗ ਚੋਂ ਭੱਜ ਗਿਆ। ਜੰਗ ਚੋਂ ਭੱਜ ਜਾਣਾ ਹੋਰ ਗੱਲ ਹੈ, ਸਿਧਾਂਤ ਤੋਂ ਭੱਜ ਜਾਣਾ ਬੜੀ ਵੱਡੀ ਗੱਲ ਹੈ। ਉੱਥੇ ਤਾਂ ਹੋਰ ਖੜ ਗਏ ਨਾਲ ਆਣ ਕੇ ਨਾ, ਪਰ ਜਦੋਂ ਬੰਦਾ ਸਿਧਾਂਤ ਤੋਂ ਹੀ ਭੱਜ ਗਿਆ। ਅੱਜ ਸਾਡੇ ਜਿੰਨੇ ਵੀ ਸਾਡੇ ਪ੍ਰਚਾਰਕ ਆ, ਅਸੀਂ ਆ, ਜਿੰਨੇ ਵੀ ਧਾਰਮਿਕ ਬੰਦੇ ਆ ਨਾ, ਮੈਂ ਅਕਸਰ ਬੇਨਤੀ ਕਰਦਾ ਨਾ, 1 ਲੱਖ ਗੁਰਦੁਆਰਾ ਪੰਜਾਬ ਦੇ ਵਿੱਚ ਜਿਹੜਾ ਧਾਰਮਿਕ ਗੁਰਦੁਆਰਾ, ਜਿਹੜਾ 1 ਲੱਖ, 1 ਲੱਖ ਦੇ ਵਿੱਚ ਇੱਕ ਗ੍ਰੰਥੀ ਲਾ ਲਓ, ਕਿੰਨੇ ਬੰਦੇ ਹੋ ਗਏ ਜੀ? 1 ਲੱਖ ਹੋ ਗਿਆ, ਤੇ ਬਾਕੀ ਇੱਕ ਇੱਕ ਪ੍ਰਚਾਰਕ ਲਾ ਲਓ, 1 ਰਾਗੀ ਜਥਾ ਲਾ ਲਓ, 3 ਜਣੇ ਜਥੇ ਵਾਲੇ ਤੇ 1 ਗ੍ਰੰਥੀ ਤੇ 1 ਪ੍ਰਚਾਰਕ, 5 ਹੋ ਗਏ, 5 ਲੱਖ ਹੋ ਗਿਆ ਜੀ, 5 ਲੱਖ ਹੋ ਗਿਆ ਜੀ। 5 ਬੰਦੇ ਕਮੇਟੀ ਦੇ ਲਾ ਲਓ, ਕਿੰਨੇ ਹੋ ਗਏ? 10 ਲੱਖ। 10 ਲੱਖ ਬੰਦਾ ਲਿਆਓ ਕਿੱਥੇ ਆਓ? ਬਾਕੀ ਛੱਡ ਦਿਓ, ਸੰਗਤ ਦੀ ਗੱਲ ਛੱਡ ਦਿਓ, 10 ਲੱਖ ਬੰਦਾ ਕੱਢ ਕੇ ਵਿਖਾਓ ਪੰਜਾਬ ਦੇ ਵਿੱਚ, ਸਿੱਖਾਂ ਦੇ ਵਿੱਚੋਂ, ਸਾਰੇ ਪੂਰੀ ਦੁਨੀਆਂ ਦੇ ਵਿੱਚੋਂ ਸਿੱਖਾਂ ਦੇ ਵਿੱਚੋਂ 5 ਲੱਖ ਬੰਦਾ ਖੜਾ ਕਰੋ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੇ ਟਿਕਿਆ ਆ। ਇਹਨਾਂ ਤੋਂ ਨੇੜੇ ਕੋਈ ਹੈ ਗੁਰੂ ਗ੍ਰੰਥ ਸਾਹਿਬ ਦੇ? ਦੱਸੋ ਜੀ, ਸਾਡੇ ਤੋਂ ਨੇੜੇ ਕੋਈ ਹੈ ਜੀ? ਸਰ ਭਾਵੇਂ ਬੜੇ ਨੇ ਪਰ ਵੇਖਣ ਚ ਸਾਡੇ ਤੋਂ ਨੇੜੇ ਨਹੀਂ। ਪ੍ਰਚਾਰਕ ਗ੍ਰੰਥੀ ਆ ਜੀ, ਕੀਰਤਨੀ ਆ ਜੀ, ਕਮੇਟੀ ਆ ਜੀ, ਅਸੀਂ ਤੇ ਸੰਗਤ ਹੋ ਸਕਦਾ ਜ਼ਿਆਦਾ ਨੇੜੇ ਹੋਵੇ, ਪਰ ਵੇਖਣ ਚ ਸਭ ਤੋਂ ਨੇੜੇ ਇਹੋ ਹੀ ਆ ਨਾ ਜੀ। ਪ੍ਰਬੰਧ ਕਰਦੇ, 5 ਲੱਖ ਬੰਦਾ ਕੱਢ ਕੇ ਲਿਆਓ, ਕਿੱਥੇ ਹੋ? ਕਿੱਥੇ ਗਿਆ ਉਹ? ਲੱਭਦਾ ਕਿਉਂ ਨਹੀਂ? ਉਹ ਕਿਉਂ ਨਹੀਂ ਲੱਭਦਾ ਭਲਾ? ਪਸ਼ੂ ਵਾਂਗੂ ਢਿੱਡ ਹੀ ਭਰਿਆ ਸਾਰਿਆਂ ਨੇ, ਗਿਆਨ ਨਹੀਂ ਆਇਆ ਸੁਰਤ ਦੇ ਵਿੱਚ, ਗਿਆਨ ਨਹੀਂ ਆਇਆ ਨਾ। ਸੋਚੀਦਾ ਸੀ ਬੰਦਾ ਵਿਕਦਾ ਕਿਵੇਂ ਆ ਨਾ, ਡੋਲਦਾ ਕਿਵੇਂ, ਸਿਧਾਂਤ ਤੋਂ ਕਿੰਨਾ ਕਿਵੇਂ ਠਿੜਕ ਜਾਂਦਾ ਨਾ, ਉਹ ਪਤਾ ਇੱਥੋਂ ਲੱਗਾ। ਬਸ ਢਿੱਡ ਭਰਿਆ, ਹਜ਼ਮ ਨਹੀਂ ਹੋਇਆ। ਬੱਚਾ ਨਾ, ਬੱਚਾ ਰੱਜ ਕੇ ਖਾ ਲਿਆ ਨਾ, ਕਹਿੰਦੇ ਖੁਰਾਕ ਬੜੀ ਖਾਂਦਾ ਜੀ ਬੱਚਾ ਸਾਡਾ, ਲੱਗਦੀ ਨਹੀਂ ਇਹਨੂੰ, ਪਤਾ ਨਹੀਂ ਕੀ ਗੱਲ ਹੈ। ਡਾਕਟਰ ਕੋਲ ਜਾਂਦੇ ਨਾ, ਕਹਿੰਦੇ ਪਤਾ ਨਹੀਂ ਕੀ ਗੱਲ, ਲੱਗਦੀ ਨਹੀਂ। ਸਾਡੀ ਕੌਮ ਦੇ ਨਾਲ ਵੀ ਏਦਾਂ ਹੀ ਹੋ ਗਿਆ, ਬਾਣੀ ਬੜੀ ਪੜ੍ਹਦੇ, ਰਾਤ ਦੇ ਸਾਰੀ ਸਾਰੀ ਰਾਤ ਜਿਹੜਾ ਉਹ ਵਾਹਿਗੁਰੂ ਵਾਹਿਗੁਰੂ ਨਾ, ਜਾਤਾ ਪਤਾ ਨਹੀਂ, ਰੈਨਮਈ ਕੀਰਤਨ, ਕਿਹੜੇ ਕਿਹੜੇ ਕੀਰਤਨ ਨਵੇਂ ਨਵੇਂ ਆ ਗਏ ਵੇਖੋ ਨਾ। ਪਰ ਉਹ ਬੰਦੇ ਲੱਭਣੇ ਪੈਣੇ, ਆਪਾਂ ਨੂੰ 5 ਲੱਖ ਹੀ ਲੱਭ ਜੇ ਤੇ ਬਹੁਤ ਆ, ਇੰਨਾ ਹੀ ਹੋਇਆ ਤਾਂ ਸਾਡੀ ਕੌਮ ਨੂੰ ਕੋਈ ਖਤਰਾ ਨਹੀਂ, ਜੇ ਇੰਨਾ ਵੀ ਸਹੀ ਹੋਵੇ ਤੇ, ਜੇ ਇੰਨਾ ਵੀ ਸਹੀ ਮਿਲ ਜੇ ਨਾ ਕਿਤੇ। ਪਰ ਵੱਖਰੀ ਗੱਲ ਆ ਨਾ, ਪੇਟ ਹੀ ਭਰਿਆ ਬਸ। ਕਹੋ ਨਾਨਕ ਪ੍ਰਭ ਬਿਰਧ ਪਛਾਨੂ, ਪਰਮਾਤਮਾ ਦਾ ਸੁਭਾਅ ਪਹਿਚਾਨਣਾ ਪੈਣਾ। ਅਸੀਂ ਜਾਣਦੇ ਤੇ ਹੈ ਨਹੀਂ, ਉਹਦੇ ਬਾਰੇ ਮੰਨੀ ਜਾਂਦੇ ਹਾਂ, ਉਹਦੇ ਸੁਭਾਅ ਬਾਰੇ ਜਾਣਦੇ ਨੇ। ਕਹੋ ਨਾਨਕ ਪ੍ਰਭ ਬਿਰਧ ਪਛਾਨੂ, ਬਿਰਧ ਸੁਭਾਅ ਕਹਿੰਦੇ ਪਛਾਣ ਲਾ ਪਹਿਲਾਂ, ਫਿਰ ਗੱਲ ਕਰੀ ਉਹਦੇ ਨਾਲ ਹੈ ਕਿਹੋ ਜਿਹਾ, ਤੂੰ ਤੂੰ ਨਕਲੀ ਉਹ ਅਸਲੀ ਆ, ਗੱਲ ਨਹੀਂ ਬਣਨੀ, ਪਛਾਣ ਆ ਪਹਿਲਾਂ ਕਿਹੋ ਜਿਹਾ, ਜਿਹੋ ਜਿਹਾ ਉਹ ਉਹੋ ਜਿਹਾ ਬਣ ਪਹਿਲਾਂ, ਫਿਰ ਗੱਲ ਕਰੀ। ਅਸੀਂ ਧੱਕੇ ਨਾਲ ਹੀ ਆ ਨਾ ਧੱਕੇ ਨਾਲ ਹੀ ਪ੍ਰਕਰਮਾ ਕਰੀ ਜਾਂਦੇ ਹਾਂ, ਧੱਕੇ ਨਾਲ ਹੀ ਆਨੰਦ ਕਾਰਜ ਕਰੀ ਜਾਂਦੇ ਹਾਂ, ਧੱਕੇ ਨਾਲ ਹੀ ਸਾਰੇ ਕੰਮ ਗੁਰੂ ਵਾਲੇ ਕਰੀ ਜਾਂਦੇ ਹਾਂ, ਅਸੀਂ ਧੱਕੇ ਨਾਲ ਹੀ ਅਰਦਾਸਾਂ ਕਰਾਈ ਜਾਂਦੇ ਹਾਂ, ਸੁਭਾਅ ਨਹੀਂ ਪਹਿਚਾਣਿਆ ਇਹਦਾ ਕਿਹੋ ਜਿਹਾ ਸੀ। ਤੁਸੀਂ ਅਕਸਰ ਸਿਆਣੇ ਜੋ ਜਿੱਥੇ ਸੁਭਾਅ ਨਾ ਮਿਲਦੇ ਆਉਣ, ਨਿਭਦੀ ਨਹੀਂ ਉੱਥੇ, ਭਾਰ ਚੁੱਕਦਾ ਭਾਵੇਂ ਦੋਵੇਂ ਜੀ ਆਉਣ, ਭਾਵੇਂ ਪਿਓ ਪੁੱਤ ਆਉਣ, ਜ਼ਿੰਦਗੀ ਭਾਵੇਂ ਲੰਘ ਜੇ ਪਰ ਬੋਝ ਬਣ ਕੇ ਲੰਘਦੀ, ਬੋਝ ਬਣ ਕੇ, ਬੋਝ ਸਿਰ ਤੇ ਬਿਨਾਂ ਕੁਝ ਰੱਖਣ ਤੋਂ ਭਾਰ ਚੁੱਕੀ ਫਿਰਦਾ ਬੰਦਾ, ਬਿਨਾਂ ਕੁਝ ਰੱਖਣ ਤੋਂ ਬੋਝ ਆ ਬੋਝ। ਸਾਡੀ ਜ਼ਿੰਦਗੀ ਭਾਵੇਂ ਲੰਘੀ ਜਾ ਰਹੀ, ਕਹੀ ਜਾਂਦੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਅਸੀਂ ਬਾਣੀ ਦੇ ਸਿੱਖ ਹਾਂ, ਅਸੀਂ ਗਿਆਨ ਦੇ ਸਿੱਖ ਹਾਂ, ਪਰ ਬੋਝ ਬਣ ਕੇ ਲੰਘਦੀ, ਬੋਝ ਬਣ ਕੇ ਹੌਲੀ ਹੋ ਕੇ ਨਹੀਂ ਲੰਘਦੀ ਅੱਜ। ਕਹੋ ਨਾਨਕ ਪ੍ਰਭ ਬਿਰਧ ਪਛਾਨੂ, ਤਬ ਹਉ ਪਤਤ ਤਰੂ, ਮੈਂ ਤਰ ਜਾਵਾਂ ਭਾਵ ਦੁਨੀਆਂ ਦੇ ਵਹਿਮ ਭਰਮ ਦੇ ਵਿੱਚੋਂ ਨਿਕਲ ਜਾਵਾਂ। ਪਤਤ ਪਤਤ, ਨੌਜਵਾਨਾਂ ਨੂੰ ਭਜਾ ਛੱਡਿਆ ਇਹਨਾਂ ਨੇ, ਇਹਦੇ ਕੇਸ ਕੱਟਲ ਆ ਜੀ, ਇਹ ਤਾਂ ਪਤਤ ਆ, ਕੇਸ ਕੱਟਿਆਂ ਵਾਲਾ ਵੀ ਪਤਤ ਹੋ ਸਕਦਾ, ਪਰ ਇੱਥੇ ਦਾੜੀ ਰੱਖ ਕੇ ਪੱਗ ਬੰਨ੍ਹ ਕੇ ਬਾਣੀ ਪੜ੍ਹਨ ਵਾਲਾ ਵੀ ਪਤਤ ਹੋ ਸਕਦਾ, ਬਿਰਤੀ ਕਰਕੇ, ਮਨ ਕਰਕੇ, ਮਨ ਕਰਕੇ ਸਾਬਤ ਸੂਰਤ ਵੀ ਪਤਤ ਹੋ ਸਕਦਾ ਵਿਚਾਰਾਂ ਕਰਕੇ, ਉਹ ਪਤਤ ਆ। ਜਿਹੜਾ ਗੁਰੂ ਦੀਆਂ ਵਿਚਾਰਾਂ ਤੇ ਖਰਾ ਨਹੀਂ ਨਾ ਹੈਗਾ ਉਹ ਪਤਤ ਆ। ਅਸੀਂ ਇਕੱਲਾ ਹੀ ਇਹੋ ਹੀ ਕਹਿ ਛੱਡਿਆ ਜੀ, ਇਹਨੇ ਅੰਮ੍ਰਿਤ ਨਹੀਂ ਛਕਿਆ ਜੀ, ਇਹਨੇ ਕੇਸ ਕਤਲ ਹੈ ਜੀ, ਇਹ ਪਤਤ ਆ, ਨਹੀਂ ਉਹ ਨਹੀਂ ਪਤਤ, ਉਹ ਦਿਖ ਰਿਹਾ ਜਿਹੋ ਜਿਹਾ ਹੈਗਾ। ਪਤਤ ਉਹ ਹੈ ਜਿਹੜਾ ਦਿਖ ਨਹੀਂ ਰਿਹਾ, ਜਿਹੜਾ ਦਿਖ ਨਹੀਂ ਰਿਹਾ, ਦਿਖ ਕੁਝ ਹੋਰ ਰਿਹਾ ਅੰਦਰੋਂ ਪਤਤ ਹੈ, ਵਿਚਾਰਾਂ ਕਰਕੇ ਜਿਹੜਾ ਜਿਹੜਾ ਗੁਰੂ ਦੇ ਨਾਲ ਜਿਹੜਾ ਸੁਭਾਅ ਨਹੀਂ ਮਿਲਦਾ ਉਹ ਪਤਤ ਹੈ, ਬੰਦਾ ਪਤਤ ਹੈ। ਗਾਤਰਾ ਵੀ ਪਾਇਆ ਭਾਵੇਂ, ਬਾਣੀ ਵੀ ਪੜ੍ਹਦਾ, ਜਦੋਂ ਬੇਈਮਾਨੀ ਕਰ ਗਿਆ ਨਾ ਸਮਝੋ ਪਤਤ ਆਏ, ਪਤਤ ਹੋਇਆ ਬੰਦਾ, ਡਿੱਗਾ ਹੋਇਆ ਸਿਧਾਂਤ ਤੋਂ, ਡਿੱਗਾ ਹੋਇਆ ਬੰਦਾ ਪਤਤ ਹੁੰਦਾ ਹੈ, ਗੁਰਮਤਿ ਤੋਂ ਉਲਟ ਜਿਹੜਾ ਬੰਦਾ ਨਾ ਉਹ ਪਤਤ ਹੁੰਦਾ ਹੈ। ਅੱਜ ਅਸੀਂ ਸਮਝੀਏ, ਆਪਣੇ ਆਪ ਨੂੰ ਚੰਗੇ ਬਣਾਈਏ, ਸਿਆਣੇ ਬਣਾਈਏ, ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਵਿਚਾਰਾਂ ਕਰਦਿਆਂ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ, ਸਤਿਗੁਰੂ ਜੀ ਬਖਸ਼ਣ ਯੋਗ ਹਨ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕੋ ਮਨੋ ਵਿਸਾਰੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ, ਪੰਚ ਦੂਰ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਕਹੇ ਨਾਨਕ ਤਾਂ ਸੁਖ ਹੋਆ ਤਿਤ ਕਰ ਅਨਹਦ ਵਾਜੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰ ਪਾਵੈ ਸ਼ੂਕ ਕਨੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗ ਅਕਾਰੀ ਤੁਮਰੀ ਗਤ ਮਿਤ ਤੁਮੀ ਜਾਨੀ ਨਾਨਕ ਦਾਸ ਸਦਾ ਕੁਰ। ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਿੰਗ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜੁਨ ਹਰਗੋਬਿੰਦ ਨੌ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨੌ ਦਿਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਦੇਖ ਫਤਿਹ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਵ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਏ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਰ ਨਿਓਟਿਆਂ ਦੇ ਓਰ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ। ਹਫ਼ਤਾਵਾਰੀ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਅੰਦਰ ਗੁਰਬਾਣੀ ਕੀਰਤਨ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਅੱਗੇ ਵਾਸਤੇ ਤੋਂ ਸਮਤ ਬਖਸ਼ਣੀ ਆਈਆਂ ਹੋਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਪ੍ਰਵਾਨ ਕਰਨੀਆਂ ਸਭ ਨੂੰ ਦਰੋਂ ਕਰੋ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰੇ ਦਰ ਪ੍ਰਵਾਨ ਹੋਵੇ ਪਰਿਵਾਰ ਵੱਲੋਂ ਅਦਬ ਵੀਰ ਸਿੰਘ ਜੀ ਦੀ ਚੜ੍ਹਦੀ ਕਲਾ ਲਈ ਅਰਦਾਸ ਗੁਰਪ੍ਰੀਤ ਗੁਰਦੀਪ ਸਿੰਘ ਦੇ ਪਰਿਵਾਰ ਵੱਲੋਂ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਜਾਂਦੀ ਸੱਚੇ ਪਾਤਸ਼ਾਹ ਪਿਤਾ ਜੀ ਪਰਿਵਾਰਾਂ ਦੇ ਸਿਰ ਤੇ ਮੇਰਾ ਪ੍ਰਿਆਦ ਰੱਖਣਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਹੁਣ ਆਪਣਾ ਹੁਕਮਨਾਮਾ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਹੁਕਮਨਾਮੇ ਅਨੁਸਾਰ ਚੱਲਣ ਦੀ ਸਮਰੱਥਾ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਵੋਚ ਹੈ ਰਾਜ ਕਰੇਗਾ ਖਾਲਸਾ। ਖੁਆਰ ਹੋਏ ਸੰਭਲੇਂਗੇ, ਖੁਆਰ ਹੋਏ ਸੰਭਲੇਂਗੇ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।